ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸਾਗਰ ਸ੍ਰੀ ਨਾਨਕ ਚਰਤ।
ਭਾਈ ਸਾਹਿਬ ਫਰਮਾਨ ਕਰਦੇ ਹੈ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੋ ਚਰਤ ਨਾਮ ਕੌਤਕਾਂ ਦਾ ਹੈ, ਜੋ ਸਤਿਗੁਰਾਂ ਦੇ ਪਵਿੱਤਰ ਕੌਤਕ ਹਨ, ਉਹ ਸਾਗਰ ਸਮੁੰਦਰ ਦੀ ਨਿਆਈ ਹਨ, ਜਿਵੇਂ ਸਮੁੰਦਰ ਦਾ ਕੋਈ ਅੰਤ ਨਹੀਂ ਪਾ ਸਕਦਾ। ਇਸੇ ਤਰ੍ਹਾਂ ਹੇ ਸੱਚੇ ਪਾਤਸ਼ਾਹ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਜੀ ਦੇ ਕੌਤਕਾਂ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਗੁਰੂ ਨਾਨਕ ਕੀ ਬਾਤ ਬਾਤ ਮੈਂ ਬਾਤ, ਜਿਉਂ ਕੇਲੇ ਕੇ ਪਾਤ ਮੈਂ ਪਾਤ, ਪਾਤ ਮੈਂ ਪਾਤ। ਇਸ ਤਰ੍ਹਾਂ ਸਤਿਗੁਰਾਂ ਦੀ ਮਹਿਮਾ, ਸਤਿਗੁਰਾਂ ਦੇ ਕੌਤਕ, ਸਤਿਗੁਰਾਂ ਦਾ ਇਤਿਹਾਸ ਮਹਾਨ ਤੋਂ ਮਹਾਨ ਹੈ, ਉਹਨਾਂ ਕੌਤਕਾਂ ਦਾ ਕੋਈ ਅੰਤ ਨਹੀਂ ਪਾ ਸਕਦਾ ਸਮੁੰਦਰ ਦੀ ਤਰ੍ਹਾਂ।
ਬਾਲਾ ਮੰਦਰ ਰੂਪ
ਕਹਿੰਦੇ ਜਿਵੇਂ ਸਮੁੰਦਰ ਨੂੰ ਰਿੜਕਣ ਲੱਗਿਆ ਦੇਵਤਿਆਂ ਨੇ ਬਿੰਦਿਆ ਚਲ ਪਰਬਤ ਦਾ ਮਧਾਣਾ ਬਣਾਉਣਾ ਕੀਤਾ ਸੀ, ਜਿਵੇਂ ਮਾਈਆਂ ਦੁੱਧ ਰਿੜਕਣ ਵਕਤ ਦੁੱਧ ਦੇ ਅੰਦਰ ਸਾਧ ਸੰਗਤ ਜੀ ਦਹੀਂ ਦੇ ਅੰਦਰ ਮਧਾਣੀ ਪਾ ਕੇ ਦੁੱਧ ਨੂੰ ਰਿੜਕਦੀਆਂ ਹਨ ਔਰ ਵਿੱਚੋਂ ਫਿਰ ਮੱਖਣ ਕੱਢਿਆ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ ਸ਼੍ਰੋਮਣੀ ਭਾਈ ਬਾਲਾ ਜੀ ਜੋ ਹਨ, ਉਹ ਬਿੰਦਿਆ ਚਲ ਦੀ ਤਰ੍ਹਾਂ ਪਾ ਬਿੰਦਿਆ ਚਲ ਪਰਬਤ ਦੀ ਨਿਆਈ ਉਹ ਮਧਾਣੀ ਦਾ ਰੂਪ ਹਨ। ਭਾਈ ਬਾਲਾ ਸਾਹਿਬ ਜੀ ਇਸ ਗੁਰ ਇਤਿਹਾਸ ਨੂੰ ਕਥਨ ਕਰਨ ਵਾਲੇ
ਪ੍ਰੇਮ ਸ਼ੇਸ਼ ਨੇਤੀ ਭਏ।
ਇਸੇ ਤਰ੍ਹਾਂ ਸਾਧ ਸੰਗਤ ਜੀ ਮਧਾਣੀ ਨੂੰ ਰਿੜਕਣ ਵਾਸਤੇ ਜਿਵੇਂ ਮਧਾਣੀ ਦੇ ਆਲੇ ਦੁਆਲੇ ਛੋਟੀ ਰੱਸੀ ਪਾਈ ਹੁੰਦੀ ਹੈ, ਲਪੇਟੀ ਹੁੰਦੀ ਹੈ, ਉਸ ਨੂੰ ਨੇਤੀ ਕਿਹਾ ਜਾਂਦਾ ਹੈ। ਪੁਰਾਣੀਆਂ ਮਾਵਾਂ ਨੂੰ ਪਤਾ ਹੈ, ਇਸ ਸਾਰੀ ਵਿਚਾਰ ਦਾ ਗਿਆਨ ਹੈ। ਇਸ ਲਈ ਕਹਿੰਦੇ ਜਿਹੜਾ ਮੇਰਾ ਮਨ ਹੈ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਸ ਮਧਾਣੇ ਦੇ ਆਲੇ ਦੁਆਲੇ ਇਸ ਗੁਰੂ ਕੇ ਜਸ ਨੂੰ ਰਿੜਕਣ ਰੂਪ ਮੇਰੀ ਪ੍ਰੇਮ ਦੀ ਨੇਤੀ ਮੈਂ ਬਣਾਉਣਾ ਕੀਤੀ ਹੈ। ਮੇਰਾ ਮਨ ਰੂਪ ਜਿਹੜਾ ਹੈ ਇਹ ਪ੍ਰੇਮ ਦਾ ਨੇਤਰਾ ਹੈ।
ਕੀਨੋ ਮਥਨ ਅਨੂਪ
ਉਪਮਾ ਤੁਰਾ ਹੈ ਤਨੂਪਮ ਭਾਵ ਸੁੰਦਰ ਤੋਂ ਸੁੰਦਰ। ਇਹ ਸਤਿਗੁਰਾਂ ਦਾ ਗੁਰ ਇਤਿਹਾਸ ਮੈਂ ਮਥਨਾ ਕੀਤਾ, ਰਿੜਕਣਾ ਕੀਤਾ ਹੈ।
ਚੌਪਈ ਕੀਰਤ ਨਿਰਮਲ ਸੁਖਦ ਸੁਦਾਸੀ
ਔਰ ਇਹ ਜਿਹੜੀ ਸਤਿਗੁਰੂ ਜੀ ਦੀ ਕੀਰਤੀ ਮਹਿਮਾ ਹੈ, ਇਹ ਗੁਰ ਇਤਿਹਾਸ ਦੀ ਜੋ ਮਹਾਨ ਕਥਾ ਹੈ ਜਿਸ ਵਿੱਚ ਸਤਿਗੁਰਾਂ ਦਾ ਮਹਾਨ ਜਸ ਕੀਤਾ ਹੈ, ਇਹ ਉੱਜਲ ਤੋਂ ਉੱਜਲ ਹੈ, ਮੈਲ ਤੋਂ ਰਹਿਤ ਹੈ ਔਰ ਸੁਖ ਦੇਣ ਵਾਲਾ ਹੈ ਔਰ ਅੰਮ੍ਰਿਤ ਰੂਪ ਹੈ। ਇਤਨੀ ਵੱਡੀ ਇਸ ਕਥਾ ਦੀ ਮਹਾਨਤਾ ਹੈ।
ਸੁਰ ਸਿੱਖਣ ਹਿਤ ਸੁਧ ਨਿਕਾਸੀ
ਔਰ ਜਿਵੇਂ ਦੇਵਤਿਆਂ ਔਰ ਦੈਂਤਾਂ ਨੇ ਮਿਲ ਕੇ ਸਮੁੰਦਰ ਨੂੰ ਰਿੜਕਿਆ ਸੀ, ਇੱਧਰ ਦੇਵਤੇ ਕੌਣ ਹਨ? ਜਿੰਨੇ ਗੁਰੂ ਕੇ ਸਿੱਖ ਹਨ, ਜਿੰਨੇ ਤੁਸੀਂ ਮਾਈ ਭਾਈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੰਗਤ ਰੂਪ ਵਿੱਚ ਬੈਠੇ ਹੋ, ਭਾਈ ਤੁਸੀਂ ਦੇਵਤਿਆਂ ਤੋਂ ਵੀ ਮਹਾਨ ਹੋ, ਕਿਉਂਕਿ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਐਡਾ ਵੱਡਾ ਪਰ ਉਪਕਾਰ ਸਾਡੇ ਉੱਤੇ ਸਤਿਗੁਰਾਂ ਨੇ ਕੀਤਾ ਹੈ। ਦੇਵਤਿਆਂ ਦੇ ਅੰਦਰ ਤਾਂ ਸਾਧ ਸੰਗਤ ਜੀ ਕਈ ਤਰ੍ਹਾਂ ਦੀਆਂ ਨਿਊਨਤਮ ਵੀ ਵਿਚਾਰਾਂ ਹਨ, ਪਰ ਗੁਰਸਿੱਖਾਂ ਦੇ ਹਿਰਦੇ ਦੇਵਤਿਆਂ ਨਾਲੋਂ ਕਈ ਗੁਣਾ ਵੱਧ ਕੇ ਸ਼ੁਭ ਗੁਣਾਂ ਦੇ ਸਹਿਤ ਗੁਰੂ ਕੇ ਗੁਰਸਿੱਖਾਂ ਦੇ ਹਿਰਦੇ ਸ਼ੁਭ ਗੁਣਾਂ ਦੁਆਰਾ ਦੈਵੀ ਗੁਣਾਂ ਦੁਆਰਾ ਲਭਾ ਲਭ ਭਰੇ ਹੋਏ ਹਨ। ਇਸ ਲਈ ਦੇਵਤਿਆਂ ਦੀ ਨਿਆਈ ਜਿਹੜੇ ਗੁਰੂ ਕੇ ਸਿੱਖ ਹਨ, ਗੁਰੂ ਕੀਆਂ ਸੰਗਤਾਂ ਹਨ, ਉਹ ਕਹਿੰਦੇ ਇਸ ਗੁਰੂ ਕੀ ਗੁਰ ਇਤਿਹਾਸ ਦੀ ਕਥਾ ਰੂਪ ਅੰਮ੍ਰਿਤ ਨੂੰ ਪੀਣ ਵਾਸਤੇ ਕਹਿੰਦੇ ਉਹਨਾਂ ਗੁਰਸਿੱਖ ਦੇਵਤਿਆਂ ਲਈ ਇਹ ਗੁਰੂ ਕੇ ਇਤਿਹਾਸ ਦੀ ਕਥਾ ਰੂਪ ਅੰਮ੍ਰਿਤ ਨੂੰ ਮੈਂ ਤਿਆਰ ਕੀਤਾ ਹੈ।
ਨਿਸ਼ਚਰ ਸਾਕਤ ਸਮ ਮਤ ਵਾਰੇ
ਔਰ ਨਿਸ਼ਚਰ ਦਾ ਮਤਲਬ ਹੁੰਦਾ ਸਾਧ ਸੰਗਤ ਜੀ ਦੈਂਤ, ਜੋ ਦੈਂਤਾਂ ਦੇ ਤੁਲ ਮਨਮੁਖ ਲੋਕ ਹਨ, ਸਾਕਤ ਮਤ ਵਾਲੇ ਭਾਵ ਜਿਹੜੇ ਵਾਹਿਗੁਰੂ ਦੇ ਉਪਾਸ਼ਕ ਨਹੀਂ ਸ਼ਕਤੀ ਦੇ ਉਪਾਸ਼ਕ ਹੈ। ਸ਼ਕਤੀ ਕਹਿੰਦੇ ਮਾਇਆ ਨੂੰ, ਜਿਹੜੇ ਮਾਇਆ ਦੇ ਉਪਾਸ਼ਕ ਹਨ, ਕੇਵਲ ਵਾਹਿਗੁਰੂ ਤੋਂ ਬੇਮੁਖ ਹਨ, ਕੇਵਲ ਮਾਇਆ ਦੀ ਇੱਛਾ ਮਨ ਵਿੱਚ ਰੱਖਣ ਵਾਲੇ ਹੈ, ਤੇ ਪਰਮੇਸ਼ੁਰ ਤੋਂ ਜਿਹੜੇ ਉਲਟ ਹਨ, ਸਾਖ ਤੋਂ ਉਸੇ ਨੂੰ ਕਿਹਾ ਜਾਂਦਾ ਹੈ ਜਿਹੜਾ ਸ਼ਕਤੀ ਦਾ ਉਪਾਸ਼ਕ ਹੈ, ਭਾਵ ਮਾਇਆ ਦਾ ਉਪਾਸ਼ਕ ਹੈ, ਮਾਇਆ ਦਾ ਚਾਹਵਾਨ ਹੈ, ਜਿਹੜਾ ਵਾਹਿਗੁਰੂ ਪਰਮੇਸ਼ਰ ਨੂੰ ਬਿਲਕੁਲ ਨਹੀਂ ਮੰਨਦਾ, ਹਰ ਜਸ ਸੁਣਨ ਹਰ ਗੁਣ ਗਾਵੈ ਬਾਤਨ ਹੀ ਅਸਮਾਨ ਗਰਾਵੈ, ਐਸੇ ਲੋਕਨ ਸਿਉਂ ਕਿਆ ਕਹੀ ਹੈ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀ ਹੈ। ਐਸੇ ਜਿਹੜੇ ਮਨਮੁਖ ਲੋਕ ਹਨ, ਮਨ ਦੇ ਮਲ ਨੂੰ ਜਿਨ੍ਹਾਂ ਨੇ ਮੁੱਖ ਕੀਤਾ ਹੋਇਆ ਹੈ, ਵਾਹਿਗੁਰੂ ਵੱਲੋਂ ਬੇਮੁਖ ਹਨ, ਸਾਖਤ ਦਾ ਅਰਥ ਬੇਮੁਖ ਵੀ ਹੈ, ਜਿਹੜੇ ਪਰਮੇਸ਼ਰ ਤੋਂ ਵਾਹਿਗੁਰੂ ਤੋਂ ਬੇਮੁਖ ਹਨ, ਦੈਂਤਾਂ ਦੀ ਨਿਆਈ, ਉਹ ਸਾਧ ਸੰਗਤ ਜੀ ਹਮੇਸ਼ਾ ਵਾਸਤੇ ਆਪਣੀ ਭਾਵ ਮਨਮੁਖਤਾਈ ਦੀ ਮਦਹੋਸ਼ੀ ਦੇ ਅੰਦਰ ਉਹ ਮਸਤ ਪਏ ਹੈ। ਮਨ ਸੋਇਆ ਮਾਇਆ ਬਿਸਮਾਦ, ਮਾਇਆ ਦੀ ਬਿਸਮਾਤਾਈ ਦੇ ਵਿੱਚ ਜਿਨ੍ਹਾਂ ਦਾ ਮਨ ਸੁੱਤਾ ਪਿਆ ਹੈ, ਐਸੇ ਜਿਹੜੇ ਮਨਮੁਖ ਲੋਕ ਹਨ, ਉਹ ਦੈਂਤਾਂ ਦੇ ਤੁਲ ਹਨ।
ਨਾ ਪੀਯ ਨਾ ਵਿਘਨ ਪਸਾਰੇ,
ਔਰ ਉਹ ਇੰਨੇ ਵਿਘਨ ਪਸਾਰਦੇ, ਇੰਨੇ ਵਿਘਨ ਫੈਲਾਉਂਦੇ ਹੈ, ਇੰਨੀਆਂ ਰੁਕਾਵਟਾਂ ਖੜੀਆਂ ਕਰਦੇ ਹਨ, ਉਹ ਗੁਰਸਿੱਖਾਂ ਨੂੰ ਇਸ ਅੰਮ੍ਰਿਤ ਰੂਪ ਰਸ ਨੂੰ ਪੀਣ ਨਹੀਂ ਦੇਣਾ ਕਰਦੇ। ਦੇ ਨਾ ਪੀ, ਉਹ ਪੀਣ ਨਹੀਂ ਦੇਣਾ ਕਰਦੇ, ਭਾਵ ਉਹ ਬਹੁਤ ਵੱਡੇ ਵੱਡੇ ਵਿਘਨ ਪਾਉਂਦੇ ਆ, ਰੁਕਾਵਟਾਂ ਪਾਉਂਦੇ ਹਨ।
ਰੂਪ ਮੋਹਣੀ ਅੰਗਦ ਹੋਏ,
ਇੱਧਰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਜਿਵੇਂ ਭਗਵਾਨ ਨੇ ਅੰਮ੍ਰਿਤ ਵੰਡਣ ਵਾਸਤੇ, 14 ਰਤਨ ਵੰਡਣ ਵਾਸਤੇ ਮੋਹਣੀ ਅਵਤਾਰ ਧਾਰਿਆ ਸੀ, ਇਸੇ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਜੀ ਮੋਹਣੀ ਅਵਤਾਰ ਦੀ ਤਰ੍ਹਾਂ ਇਸ ਅੰਮ੍ਰਿਤ ਨੂੰ ਵੰਡਣ ਵਾਲੇ
ਹੈ। ਅਸੁਰ ਬਿਗੋਏ,
ਔਰ ਜਿਹੜੇ ਸੁਰਾ ਦੈਂਤ ਹਨ, ਜਿਹੜੇ ਹਮੇਸ਼ਾ ਵਾਸਤੇ ਸਾਧ ਸੰਗਤ ਜੀ, ਬਗੋਏ ਦਾ ਅਰਥ ਹੁੰਦਾ ਹੈ ਵਿਗਾੜ ਪਾਉਣ ਵਾਲੇ, ਜਾਂ ਜਿਨ੍ਹਾਂ ਦੀ ਬੁੱਧੀ ਵਿਚਲ ਗਈ ਹੈ, ਭਾਵ ਅਸਲੀ ਵਾਹਿਗੁਰੂ ਤੋਂ ਬੇਮੁਖ ਹੋ ਗਈ ਹੈ, ਐਸੇ ਜਿਹੜੇ ਬੇਮੁਖ ਦੈਂਤਾਂ ਦੀ ਨਿਆਈ ਮਨਮੁਖ ਲੋਕ ਹਨ, ਉਹ ਸਾਧ ਸੰਗਤ ਜੀ ਬੇਮੁਖਤਾਈ ਦੀ ਸ਼ੋਰਾ ਨਾਮ ਸ਼ਰਾਬ ਦਾ ਹੈ, ਉਹ ਬੇਮੁਖਤਾਈ ਦੀ ਸ਼ਰਾਬ ਪੀਣ ਵਾਲੇ ਜਿਹੜੇ ਮਨਮੁਖ ਲੋਕ ਹਨ, ਉਹ ਬੇਮੁਖਤਾਈ ਦੇ ਨਸ਼ੇ ਦੇ ਵਿੱਚ ਮਦ ਮਸਤ ਹੋ ਕੇ ਵਾਹਿਗੁਰੂ ਅਤੇ ਸਤਿਗੁਰਾਂ ਤੋਂ ਬੇਮੁਖ ਹੋ ਕੇ ਆਪਣਾ ਜੀਵਨ ਅਜਾਈ ਗਵਾ ਰਹੇ
ਸੁਰ ਸਿੱਖਣ ਕੋ ਪਾਨ ਕਰਾਈ।
ਇਸ ਕਰਕੇ ਜਿਹੜੇ ਸੁਰ ਦੇਵਤਿਆਂ ਦੀ ਤਰ੍ਹਾਂ ਗੁਰੂ ਕੇ ਸਿੱਖ ਹਨ, ਉਹਨਾਂ ਨੂੰ ਹੀ ਅੰਮ੍ਰਿਤ ਰੂਪ ਕਥਾ ਗੁਰ ਇਤਿਹਾਸ ਦੀ ਪਿਆਉਣਾ ਕੀਤੀ ਹੈ। ਭਾਈ ਸਾਹਿਬ ਕਹਿੰਦੇ ਅਸੀਂ
ਸੁਖ ਅਪ ਵਰਗ ਦੀਨ ਸਮੁਦਾਈ,
ਔਰ ਅੰਮ੍ਰਿਤ ਦਾ ਫਲ ਕੀ ਹੈ, ਜੀਵ ਅਮਰ ਹੋ ਜਾਂਦਾ ਹੈ, ਜੰਮਣ ਮਰਨ ਮਿਟ ਜਾਂਦਾ ਹੈ। ਇੱਧਰ ਗੁਰਸਿੱਖਾਂ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਂਦੀ, ਅਪ ਵਰਗ ਦਾ ਇੱਥੇ ਸਵਰਗ ਹੈ, ਸਵਰਗ ਤੋਂ ਭਾਵ ਸੱਚਖੰਡ ਲੈਣਾ ਹੈ ਕਿ ਗੁਰਸਿੱਖਾਂ ਨੂੰ ਹਮੇਸ਼ਾ ਵਾਸਤੇ ਇਹ ਗੁਰੂ ਕੀ ਕਥਾ ਮੁਕਤੀ ਦੀ ਦਾਤ ਬਖਸ਼ਣ ਵਾਲੀ ਔਰ ਸੱਚਖੰਡ ਦੇ ਵਿੱਚ ਥਾਂ ਦੇਣ ਵਾਲੀ ਹੈ। ਐਡੀ ਵੱਡੀ ਮਹਾਨਤਾ ਇਸ ਕਥਾ ਦੀ ਹੈ ਸਮੁੱਚੇ ਗੁਰਸਿੱਖਾਂ ਨੂੰ।
ਭਇਓ ਰਾਹੋ ਹਿੰਦਾਲੰਗ ਜਾਇਆ,
ਔਰ ਸਾਧ ਸੰਗਤ ਜੀ ਜਿਵੇਂ ਚੰਦਰਮਾ ਨੂੰ ਰਾਹੂ ਕੇਤੂ ਜਦੋਂ ਗ੍ਰਸ ਲੈਂਦੇ ਆ ਗ੍ਰਹਿ, ਉਦੋਂ ਉਸ ਨੂੰ ਕਹਿੰਦੇ ਗ੍ਰਹਿਣ ਲੱਗ ਜਾਂਦਾ, ਇਸੇ ਤਰ੍ਹਾਂ ਭਾਈ ਸਾਹਿਬ ਨੇ ਇਹ ਨਾਲ ਨਾਲ ਦੂਸਰਾ ਦ੍ਰਿਸ਼ਟਾਂਤ ਦਿੱਤਾ ਹੈ। ਗੁਰੂ ਕਾ ਜਸਤਾ ਹੈ ਪੁੰਨਿਆਂ ਦੀ ਚੰਦਰਮਾ ਵਰਗਾ ਉੱਜਲ, ਪਵਿੱਤਰ ਤੋਂ ਪਵਿੱਤਰ, ਮਹਾਨ ਤੋਂ ਮਹਾਨ, ਇਹ ਜਿਹੜੀ ਗੁਰੂ ਕੀ ਕਥਾ ਗੁਰ ਇਤਿਹਾਸ ਦੀ ਕਥਾ ਹੈ, ਇਹ ਪੂਰਨਮਾਸ਼ੀ ਦੇ ਚੰਦ ਦੀ ਤਰ੍ਹਾਂ ਪ੍ਰਕਾਸ਼ ਸਾਰੇ ਸੰਸਾਰ ਦੇ ਵਿੱਚ ਉੱਜਲ ਤੋਂ ਉੱਜਲ ਫੈਲਿਆ ਹੋਇਆ ਹੈ। ਪਰ ਰਾਹੂ ਦੀ ਤਰ੍ਹਾਂ ਕਿਸਨੇ ਇਸ ਨੂੰ ਗ੍ਰਸਿਆ? ਭਾਈ ਹੰਦਾਲ ਹੋਏ ਸਾਧ ਸੰਗਤ ਜੀ ਤੀਸਰੇ ਪਾਤਸ਼ਾਹ ਜੀ ਦੇ ਸਿੱਖ ਸਨ, ਜੰਡਿਆਲੇ ਨਗਰ ਦੇ ਰਹਿਣ ਵਾਲੇ ਭਾਈ ਹੰਦਾਲ ਜੀ। ਇਹਨਾਂ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਬਹੁਤ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ। ਹਜ਼ੂਰ ਨੇ 22 ਮੰਜੀਆਂ ਵਿੱਚੋਂ ਇੱਕ ਮੰਜੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸਤਿਗੁਰਾਂ ਨੇ ਭਾਈ ਹੰਦਾਲ ਨੂੰ ਬਖਸ਼ਿਸ਼ ਕੀਤੀ ਸੀ। ਇਸ ਭਾਈ ਹੰਦਾਲ ਦਾ ਪੁੱਤਰ ਹੋਇਆ ਬੁੱਧੀ ਚੰਦ, ਇਹਦਾ ਨਾਮ ਸੀ। ਇਸ ਬੁੱਧੀ ਚੰਦ ਨੇ ਇਸ ਇਤਿਹਾਸ ਨੂੰ ਵਿਗਾੜਨ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ, ਔਰ ਉਹ ਅੱਗੇ ਸਾਰਾ ਆਵੇਗਾ। ਕਹਿੰਦੇ ਜਿਵੇਂ ਚੰਦਰਮਾ ਜਿਹੜਾ ਹੈ ਪੁੰਨਿਆ ਦੇ ਚੰਦਰਮਾ ਨੂੰ ਰਾਹੂ ਕੇਤੂ ਗ੍ਰਸ ਕੇ ਸਾਧ ਸੰਗਤੀ ਗ੍ਰਹਿਣ ਲਾ ਦਿੰਦੇ ਹੈ। ਇਸੇ ਤਰ੍ਹਾਂ ਗੁਰੂ ਕੇ ਇਤਿਹਾਸ ਨੂੰ ਗ੍ਰਹਿਣ ਲਾਉਣ ਦਾ ਜੇ ਕੰਮ ਕੀਤਾ ਤਾਂ ਭਾਈ ਹੰਦਾਲ ਦੇ ਪੁੱਤਰ ਬੁੱਧੀ ਚੰਦ ਨੇ ਮਾੜਾ ਕਰਮ ਕੀਤਾ। ਭਾਈ ਹੰਦਾਲ ਤਾਂ ਆਪ ਬ੍ਰਹਮ ਗਿਆਨੀ ਸਤਿਗੁਰਾਂ ਦੇ ਪੂਰਨ ਗੁਰਸਿੱਖ ਸਨ, ਬਖਸ਼ਿਸ਼ਾਂ ਦੇ ਪਾਤਰ ਸਨ। ਤੀਸਰੇ ਔਰ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਤੱਕ ਉਹਨਾਂ ਨੇ ਸੇਵਾ ਕੀਤੀ, ਸਿੱਖੀ ਦਾ ਬਹੁਤ ਵੱਡਾ ਪ੍ਰਚਾਰ ਪ੍ਰਸਾਰ ਕੀਤਾ। ਇਸ ਕਰਕੇ ਇਹਨਾਂ ਦਾ ਸੰਗਤਾਂ ਦੇ ਵਿੱਚ ਪਰਿਵਾਰਕ ਤੌਰ ਤੇ ਵੀ ਬਹੁਤ ਵੱਡਾ ਸਨਮਾਨ ਸੀ। ਪਰ ਹੰਦਾਲ ਨੂੰ ਕੁਝ ਕਬੀਰ ਪੰਥੀਆਂ ਦੀ ਮਨਮੁੱਖਾਂ ਦੀ ਕੁਸੰਗਤ ਹੋਈ। ਸੰਗਤ ਜੀਵਨ ਨੂੰ ਸਵਾਰ ਦਿੰਦੀ ਹੈ, ਕੁਸੰਗਤ ਜੀਵਨ ਨੂੰ ਵਿਗਾੜ ਦਿੰਦੀ ਹੈ। ਇਸ ਕਰਕੇ ਕੁਸੰਗੀ ਦਾ ਸੰਗ ਕਰਨ ਤੋਂ ਬਚਣ ਲਈ ਕਬੀਰ ਸਾਹਿਬ ਨੇ ਕਿਹਾ ਹੈ, ਕਬੀਰ ਸਾਖਤ ਸੰਗ ਨਾ ਕੀਜੀਐ, ਦੂਰੋਂ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਉ ਕਿਛ ਲਾਗੈ ਦਾਗ। ਕਾਲੇ ਬਰਤਨ ਨੂੰ ਕਹਿੰਦੇ ਲੱਗਣ ਦੇ ਨਾਲ ਕਾਲਸ ਲੱਗਦੀ ਓ ਲੱਗਦੀ ਹੈ। ਜੇ ਕਾਲੇ ਬਰਤਨ ਨੂੰ ਛੂਹ ਵੀ ਜਾਈਏ, ਸਪਰਸ਼ ਵੀ ਕਰ ਲਈਏ ਤਾਂ ਕਾਲਾ ਹੱਥ ਉਸੇ ਵਕਤ ਜਾਂ ਬਸਤਰ ਕਾਲੇ ਹੋ ਜਾਂਦੇ ਹੈ। ਇਸੇ ਤਰ੍ਹਾਂ ਕੁਸੰਗੀ ਮਨੁੱਖ ਦਾ, ਸਾਖਤ ਮਨੁੱਖ ਦਾ ਸੰਗ ਕਰਨ ਦੇ ਨਾਲ ਦਾਗ ਲੱਗਦਾ ਹੀ ਲੱਗਦਾ ਹੈ ਜੀਵਨ ਦੇ ਅੰਦਰ, ਬਚਣਾ ਹੀ ਚਾਹੀਦਾ ਹੈ। ਇਸ ਕਰਕੇ ਭਾਈ ਹੰਦਾਲ ਦਾ ਪੁੱਤਰ ਜਿਹੜਾ ਸੀ ਬੁੱਧੀ ਚੰਦ, ਉਸ ਨੇ ਗ੍ਰਹਿਣ ਲਾਉਣ ਦਾ, ਇਸ ਗੁਰ ਇਤਿਹਾਸ ਨੂੰ ਵਿਗਾੜਨ ਦਾ ਕੰਮ ਕੀਤਾ।
ਜਨ ਪੁਸਤਕ ਵਿਪਰੀਤ ਬਣਾਇਆ,
ਉਸ ਨੇ ਸਤਿਗੁਰਾਂ ਦੇ ਗੁਰ ਇਤਿਹਾਸ ਤੋਂ ਉਲਟ ਇੱਕ ਹੋਰ ਜਨਮ ਸਾਖੀ ਉਸ ਨੇ ਆਪਣੇ ਵੱਲੋਂ ਆਪ ਤਿਆਰ ਕਰਕੇ ਬਣਾਉਣਾ ਕੀਤੀ, ਇਸ ਗੁਰ ਇਤਿਹਾਸ ਤੋਂ ਬਦਲ ਕੇ।
ਜਸ ਰਾਕਾ ਸਸ ਗ੍ਰਸਨ ਗ੍ਰਸਨਾ ਕੀਨਾ,
ਜਿਵੇਂ ਸਾਧ ਸੰਗਤ ਜੀ ਰਾਕਸ਼ ਜਿਹੜੇ ਰਾਹੂ ਅਤੇ ਕੇਤੂ ਦੈਂਤ ਹੈ ਚੰਦਰਮਾ ਨੂੰ ਫੜ ਲੈਂਦੇ ਹੈ, ਗ੍ਰਹਿਣ ਲਾ ਦਿੰਦੇ ਹੈ, ਮਾਨੋ ਇਸ ਤਰ੍ਹਾਂ ਇਸ ਹੰਦਾਲ ਨੇ ਉਹ ਕੰਮ ਕੀਤਾ ਗੁਰੂ ਕੇ ਜਸ ਨੂੰ ਵਿਗਾੜਨ ਦਾ, ਇਤਿਹਾਸ ਨੂੰ ਵਿਗਾੜਨ ਦਾ।
ਮੂਰਖ ਮਤ ਕਮਲਨ ਮਾਲੀਨਾ,
ਇਹ ਮੂਰਖ ਮਤ ਵਾਲਾ ਪਾਪਾਂ ਕਰਕੇ ਦੀ ਮਤ ਬਹੁਤ ਮਲੀਨ ਸੀ, ਇਹ ਮੂਰਖ ਮੰਦੀ ਮਤ ਵਾਲਾ ਮਨੁੱਖ ਸੀ ਬੁੱਧੀ ਚੰਦ।
ਦੋਹਰਾ ਕਹਿਤ ਕਥਾ ਕਬ ਕਾਮ ਦਾ,
ਭਾਈ ਸਾਹਿਬ ਕਹਿੰਦੇ ਸਾਧ ਸੰਗਤ ਜੀ ਅੱਗੇ ਨਾਲ ਨਾਲ ਸਾਰਾ ਇਹ ਨਿਰਣਾ ਆ ਜਾਏਗਾ, ਤਾਂ ਨੀ ਮੈਂ ਵਿਸਥਾਰ ਕਰਦਾ ਕਿ ਉਸ ਨੇ ਕਿਵੇਂ ਕਿਵੇਂ ਗੁਰ ਇਤਿਹਾਸ ਨੂੰ ਵਿਗਾੜਿਆ, ਇਸ ਲਈ ਵਿਸਥਾਰ ਦੀ ਲੋੜ ਨਹੀਂ, ਤਾਂ ਕਰਕੇ ਦਾਸ ਵਿਸਥਾਰ ਨਹੀਂ ਕਰਦਾ। ਸੋ ਭਾਈ ਸਾਹਿਬ ਕਹਿੰਦੇ ਇਹ ਜਿਹੜੀ ਗੁਰੂ ਸਾਹਿਬ ਜੀ ਦੀ ਕਥਾ ਅਸੀਂ ਕਹੀ ਹੈ, ਇਹ ਗੁਰਸਿੱਖਾਂ ਦੇ ਕਾਮ ਦਾ ਨਾਮ ਸਾਰੇ ਮਨੋਰਥਾਂ ਨੂੰ ਪੂਰੀ ਕਰਨ ਵਾਲੀ ਹੈ, ਮਨ ਦੀਆਂ ਇੱਛਾ ਨੂੰ ਪੂਰੀਆਂ ਕਰਨ ਵਾਲੀ ਗੁਰੂ ਕੀ ਕਥਾ ਹੈ, ਉਹ ਅਸੀਂ ਕਹਿੰਦੇ ਹਾਂ।
ਗੁਰਸਿੱਖਨ ਕੇ ਪਾਸ,
ਕਹਿੰਦੇ ਵੀ ਗੁਰਸਿੱਖਾਂ ਦੀ ਹਜ਼ੂਰੀ ਦੇ ਵਿੱਚ ਹਾਂ, ਗੁਰਸਿੱਖਾਂ ਨੂੰ ਸਾਰੀਆਂ ਦਾਤਾਂ ਦੇਣ ਵਾਲੀ, ਸਾਰੇ ਮਨੋਰਥ ਪੂਰੇ ਕਰਨ ਵਾਲੀ ਗੁਰੂ ਕੀ ਕਥਾ ਹੈ।
ਸਰੋਤਨ ਉਰ ਸੰਸਾ ਭਇਓ,
ਭਾਈ ਸਾਹਿਬ ਕਹਿੰਦੇ ਜਦੋਂ ਇਹ ਕਥਾ ਅਸੀਂ ਗੁਰਸਿੱਖਾਂ ਨੂੰ ਲਿਖ ਕੇ ਨਾਲ ਨਾਲ ਸਰਵਣ ਕਰਵਾਉਂਦੇ ਸਾਂ ਕੈਂਥਲ ਨਗਰ ਦੇ ਅੰਦਰ, ਕਿਉਂਕਿ ਸਾਰਾ ਗੁਰ ਇਤਿਹਾਸ ਸ੍ਰੀ ਗੁਰੂ ਨਾਨਕ ਪ੍ਰਕਾਸ਼ ਅਤੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ, ਇਹ ਰਾਜੇ ਭਾਈ ਉਦੇ ਸਿੰਘ ਜੀ ਨੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੂੰ ਆਪਣੇ ਪਾਸ ਰੱਖ ਕੇ ਕੈਂਥਲ ਵਿਖੇ ਲਿਖਵਾਇਆ ਅਤੇ ਉਹਨਾਂ ਦੀ ਰਚਨਾ ਤੋਂ ਉਚਾਰਨ ਕਰਵਾਇਆ ਸੀ। ਭਾਈ ਸਾਹਿਬ ਜਿੰਨੀ ਕਥਾ ਲਿਖਦੇ ਉਨੀ ਕਥਾ ਗੁਰਸਿੱਖਾਂ ਨੂੰ ਰੋਜ਼ਾਨਾ ਆਪ ਆਪਣੀ ਰਚਨਾ ਤੋਂ ਸਰਵਣ ਕਰਵਾਇਆ ਕਰਦੇ ਸਨ। ਇਸ ਕਰਕੇ ਕਹਿੰਦੇ ਜਿਸ ਵਕਤ ਅਸੀਂ ਗੁਰਸਿੱਖਾਂ ਦੇ ਪਾਸ ਬੈਠ ਕੇ ਕਥਾ ਕਰ ਰਹੇ ਸੀ ਤਾਂ ਕਥਾ ਸੁਣਦਿਆਂ ਸੁਣਦਿਆਂ ਗੁਰੂ ਕੇ ਸਿੱਖਾਂ ਦੇ ਮਨ ਵਿੱਚ ਇੱਕ ਗੱਲ ਦੀ ਸ਼ੰਕਾ ਪੈਦਾ ਹੋਈ।
ਜਿਨ ਮਨ ਸੁਣਨ ਹੁਲਾਸ,
ਜਿਨ੍ਹਾਂ ਦੇ ਮਨ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਸੀ, ਪ੍ਰੇਮ ਭਰੀ ਚਾਹ ਸੀ ਜਿਨ੍ਹਾਂ ਦੇ ਮਨ ਵਿੱਚ ਗੁਰੂ ਕਾ ਇਤਿਹਾਸ ਸੁਣਨ ਦੀ, ਤੇ ਦਸਾਂ ਪਾਤਸ਼ਾਹੀਆਂ ਦਾ ਸਾਰਾ ਇਤਿਹਾਸ ਸੁਣੀਏ, ਕੀ ਦਸ ਰੂਪਾਂ ਦੇ ਵਿੱਚ ਸਤਿਗੁਰਾਂ ਨੇ ਸਰਗੁਣ ਰੂਪ ਦੇ ਵਿੱਚ ਕੌਤਕ ਕੀਤੇ ਹੈ, ਉਹਨਾਂ ਗੁਰਸਿੱਖਾਂ ਨੇ ਸ਼ੰਕਾ ਮਨ ਦੇ ਵਿੱਚ ਕੀਤਾ ਸਾਡੇ ਪਾਸ।
ਚੌਪਈ ਸ੍ਰੀ ਨਾਨਕ ਬਰ ਪਰਮ ਵਿਸਾਲਸ,
ਉਹ ਕਹਿਣ ਲੱਗੇ ਕਿ ਭਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਬਹੁਤ ਵੱਡੇ ਕੌਤਕ ਹਨ, ਜਿਹੜੇ ਇਤਿਹਾਸ ਦੇ ਅੰਦਰ ਆਪ ਜੀ ਨੇ ਕਥਨ ਕੀਤੇ ਹੈ, ਇਹ ਸ੍ਰੇਸ਼ਟ ਤੋਂ ਸ੍ਰੇਸ਼ਟ ਔਰ ਵੱਡੇ ਤੋਂ ਵੱਡੇ ਹੈ।
ਬਹੁ ਪੋਥੀ ਪਰ ਹੈ ਇਤਿਹਾਸ,
ਔਰ ਬਹੁਤ ਪੋਥੀਆਂ ਦੇ ਅੰਦਰ ਸਤਿਗੁਰਾਂ ਦਾ ਇਤਿਹਾਸ ਲਿਖਿਆ ਹੋਇਆ ਹੈ ਪਹਿਲਾਂ ਤੋਂ।
ਸੋ ਤੋਂ ਲਿਖਿਓ ਅਵਰ ਵਿਦ ਤਹਿਵਾ,
ਜਦੋਂ ਅਸੀਂ ਉਹ ਪੋਥੀਆਂ ਹੋਰ ਪੜ੍ਹਦੇ ਅਤੇ ਸੁਣਦੇ ਹਾਂ, ਉਹਨਾਂ ਵਿੱਚ ਤਾਂ ਹੋਰ ਤਰ੍ਹਾਂ ਸਤਿਗੁਰਾਂ ਦਾ ਇਤਿਹਾਸ ਲਿਖਿਆ ਹੋਇਆ ਆਉਂਦਾ ਹੈ।
ਤੁਮ ਮੁਖ ਸੋ ਅਵਰ ਹੈ ਬਿਦ ਕਹਿਵਾ,
ਪਰ ਜਦੋਂ ਤੁਸੀਂ ਆਪਣੇ ਮੁਖ ਤੋਂ ਕਹਿੰਦੇ ਹੋ ਤਾਂ ਹੋਰ ਤਰ੍ਹਾਂ ਸਾਨੂੰ ਇਤਿਹਾਸ ਸੁਣਾ ਰਹੇ ਹੋ। ਇਸ ਲਈ ਸਾਨੂੰ ਇਹ ਮਨ ਵਿੱਚ ਸ਼ੰਕਾ ਪੈਦਾ ਹੋਈ ਹੈ, ਪੋਥੀਆਂ ਗ੍ਰੰਥਾਂ ਦੇ ਅੰਦਰ ਹੋਰ ਤਰ੍ਹਾਂ ਲਿਖਿਆ ਹੋਇਆ ਹੈ, ਆਪ ਹੋਰ ਤਰ੍ਹਾਂ ਸੁਣਾ ਰਹੇ ਹੋ, ਇਸ ਦਾ ਕਾਰਨ ਕੀ? ਆਪ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ।
ਇਹ ਸੰਸਾ ਹਮਰੇ ਉਰ ਆਇਓ,
ਜਦੋਂ ਗੁਰਸਿੱਖਾਂ ਨੇ ਸ਼ੰਕਾ ਮਨ ਵਿੱਚ ਕੀਤੀ ਤਾਂ ਕਹਿੰਦੇ ਸਾਡੇ ਮਨ ਵਿੱਚ ਵੀ ਇਹ ਵਿਚਾਰ ਆਈ ਕਿ ਗੁਰਸਿੱਖਾਂ ਦਾ ਜਿਹੜਾ ਸ਼ੰਕਾ ਹੈ ਇਹ ਨਿਵਿਰਤ ਕਰਨਾ ਚਾਹੀਦਾ ਹੈ।
ਕਿਉਂ ਤੁਮ ਅਨਤਹ ਗਤਹ ਅਲਾਇਓ,
ਕਿਉਂਕਿ ਗੁਰਸਿੱਖਾਂ ਨੇ ਕਹਿ ਦਿੱਤਾ ਕਿ ਤੁਸੀਂ ਤਾਂ ਹੋਰ ਤਰ੍ਹਾਂ ਹੀ ਇਹ ਵਿਚਾਰ ਸਾਨੂੰ ਸੁਣਾ ਰਹੇ ਹੋ, ਪਰ ਉੱਥੇ ਲਿਖਿਆ ਕੁਝ ਹੋਰ ਹੈ। ਇਸ ਕਰਕੇ ਉਹਨਾਂ ਗੁਰਸਿੱਖਾਂ ਨੇ ਸਾਨੂੰ ਬਚਨ ਕੀਤਾ ਕਿ ਭਾਈ ਇਹ ਭਾਈ ਸਾਹਿਬ ਜਿਹੜਾ ਫਰਕ ਪਿਛਲਿਆਂ ਇਤਿਹਾਸਾਂ ਵਿੱਚ ਆਇਆ ਉਹ ਫਰਕ ਦਾ ਕਾਰਨ ਕੀ ਹੈ ਸਾਨੂੰ ਖੋਲ ਕੇ ਦੱਸਣਾ ਕਰੋ।
ਸੋ ਕਹਿ ਕਰ ਸਭ ਦੇਹੋ ਮਿਟਾਏ,
ਸਾਧ ਸੰਗਤ ਜੀ ਸੰਸਾ ਜਿਹੜੀ ਸ਼ੰਕਾ ਹੁੰਦੀ ਹੈ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਸ਼ੰਕਾ ਕਿਸੇ ਕਾਰਨ ਤੋਂ ਉਪਜਦੀ ਹੈ, ਕੋਈ ਮਨ ਦੇ ਵਿੱਚ ਖਿਆਲ ਪੈਦਾ ਹੋ ਗਿਆ, ਜਿਵੇਂ ਗੁਰਸਿੱਖਾਂ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਗ੍ਰੰਥਾਂ ਦੇ ਅੰਦਰ ਕੁਝ ਹੋਰ ਲਿਖਿਆ ਤੁਸੀਂ ਹੋਰ ਤਰ੍ਹਾਂ ਸੁਣਾ ਰਹੇ ਹੋ। ਉਹ ਸ਼ੰਕਾ ਸੁਭਾਵਿਕ ਹੋਣੀ ਕੋਈ ਗਲਤ ਗੱਲ ਨਹੀਂ, ਉਹ ਸ਼ੰਕਾ ਜਦੋਂ ਆਵੇ ਉਸ ਦਾ ਨਿਵਾਰਨ ਹੋਣਾ ਵੀ ਜ਼ਰੂਰੀ ਹੈ। ਔਰ ਦੂਸਰੀ ਸ਼ੰਕਾ ਜਾਣ ਬੁੱਝ ਕੇ ਕੀਤੀ ਜਾਂਦੀ ਹੈ ਕਿ ਸ਼ਰਧਾਵਾਨਾਂ ਦੇ ਹਿਰਦੇ ਨੂੰ ਸੱਟ ਕਿਵੇਂ ਮਾਰੀ ਜਾਏ ਔਰ ਉਹਨਾਂ ਦੇ ਅਕੀਦੇ ਨੂੰ ਕਿਵੇਂ ਡੁਲਾਇਆ ਜਾਵੇ, ਵਿਸ਼ਵਾਸ ਨੂੰ ਕਿਵੇਂ ਤੋੜਿਆ ਜਾਏ। ਉਹ ਸਾਧ ਸੰਗਤ ਜੀ ਜਾਣ ਬੁੱਝ ਕੇ ਜਿਹੜੀ ਸ਼ੰਕਾ ਕੀਤੀ ਜਾਂਦੀ ਹੈ ਨਾ, ਉਹ ਸ਼ੰਕਾ ਸਭ ਤੋਂ ਵੱਧ ਖਤਰਨਾਕ ਹੋਇਆ ਕਰਦੀ। ਉਸ ਸ਼ੰਕਾ ਤੋਂ ਬਚਣਾ ਵੀ ਚਾਹੀਦਾ ਔਰ ਐਸੇ ਸ਼ੰਕਾਵਾਦੀਆਂ ਦੇ ਕਦੇ ਨੇੜੇ ਵੀ ਨਹੀਂ ਜਾਣਾ ਚਾਹੀਦਾ ਜਿਹੜੇ ਗੁਰਬਾਣੀ ਤੇ ਸ਼ੰਕਾ ਪੈਦਾ ਕਰਦੇ ਆ, ਗੁਰ ਇਤਿਹਾਸ ਤੇ ਕਰਦੇ ਆ, ਮਰਜ਼ਾਦਾ ਤੇ ਕਰਦੇ ਆ, ਉਹਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਹਾਂ, ਸੁਭਾਵਕ ਕੋਈ ਵਿਚਾਰ ਚੱਲਦੇ ਆ, ਸ਼ੰਕਾ ਪੈਦਾ ਹੋਈ ਆ, ਉਹ ਸੰਗਤ ਵਿੱਚੋਂ ਗੁਰਮੁਖਾਂ ਦੇ ਨਾਲ ਮਿਲ ਕੇ ਉਸ ਨੂੰ ਨਿਵਿਰਤ ਕਰਕੇ ਰਿਦਾ ਸਾਫ਼ ਕਰ ਲੈਣਾ ਚਾਹੀਦਾ ਤਾਂ ਕਿ ਮਨ ਵਿੱਚ ਕੋਈ ਸ਼ੰਕਾ ਰਹਿ ਨਾ ਜਾਏ। ਸੋ ਦੂਸਰੇ ਜਿਹੜੇ ਸ਼ਰਾਰਤੀ ਲੋਕ ਹੁੰਦੇ ਆ ਜਾਣ ਬੁੱਝ ਕੇ ਸ਼ੰਕੇ ਪੈਦਾ ਕਰਨ ਵਾਲੇ, ਉਹਨਾਂ ਤੋਂ ਬਚਣ ਦੀ ਲੋੜ ਹੈ। ਇਸ ਕਰਕੇ ਭਾਈ ਸਾਹਿਬ ਕਹਿ ਰਹੇ ਹੈ ਕਿ ਉਹ ਜਿਹੜੀ ਸ਼ੰਕਾ ਹੈ ਉਹ ਸਾਰੀ ਗੁਰਸਿੱਖੋ ਤੁਹਾਨੂੰ ਕਹਿ ਕੇ ਅਸੀਂ ਮੇਟਣਾ ਚਾਹੁੰਦੇ ਹਾਂ ਜੋ ਤੁਹਾਡੇ ਮਨ ਵਿੱਚ ਖਿਆਲ ਆਇਆ ਹੈ।
ਗੁਰਪਦ ਨਿਸ਼ਚਾ ਜਿਸ ਤੇ ਆਏ,
ਇਸ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਤੁਹਾਡਾ ਪੂਰਨ ਭਰੋਸਾ ਬਣਿਆ ਰਹੇ, ਪੂਰਨ ਵਿਸ਼ਵਾਸ ਤੁਹਾਡੇ ਮਨ ਵਿੱਚ ਆਉਂਦਾ ਰਹੇ, ਭਾਵ ਸਤਿਗੁਰੂ ਤੋਂ ਭਰੋਸਾ ਨਾ ਕਦੇ ਤੁਹਾਡਾ ਡੋਲਣਾ ਕਰੇ।
ਤਿੰਨ ਤੇ ਸੁਣ ਕਬ ਬਚਨ ਬਖਾਨਾ,
ਉਹਨਾਂ ਗੁਰਸਿੱਖਾਂ ਨੇ ਜੋ ਸ਼ੰਕਾ ਜੋ ਸਵਾਲ ਕੀਤੇ ਸਨ ਉਹਨਾਂ ਦਾ ਉੱਤਰ ਦੇਣ ਲਈ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਉੱਤਰ ਦੇਣਾ ਕੀਤਾ ਦੱਸਿਆ।
ਤੁਮਰੀ ਧਨ ਸਮਤ ਮਤਵਾਨਾ,
ਭਾਈ ਸਾਹਿਬ ਕਹਿੰਦੇ ਹੇ ਸ੍ਰੇਸ਼ਟ ਬੁੱਧੀਵਾਨ ਗੁਰਸਿੱਖੋ, ਤੁਹਾਡੀ ਮਤ ਜਿਹੜੀ ਬੁੱਧੀ ਹੈ ਉਹ ਧਨਤਾ ਦੇ ਯੋਗ ਹੈ, ਜਿਨ੍ਹਾਂ ਦੇ ਮਨ ਵਿੱਚ ਐਸਾ ਸੁੰਦਰ ਖਿਆਲ ਪੈਦਾ ਹੋਇਆ, ਇਸ ਲਈ ਮੈਂ ਤੁਹਾਨੂੰ ਧਨ ਕਹਿੰਦਾ ਹਾਂ। ਧਨ ਤੁਹਾਡੀ ਸਿਆਣਪ, ਧਨ ਹੈ ਆਪ ਜੀ ਦੀ ਬੁੱਧੀ ਦਾ ਗਿਆਨ।
ਭਲੋ ਸੰਦੇਹ ਆਪ ਮਨ ਠਾਨਾ,
ਜਿਹੜਾ ਮਨ ਵਿੱਚ ਸੰਸਾ ਪੈਦਾ ਹੋਇਆ ਇਹ ਚੰਗਾ ਹੀ ਪੈਦਾ ਹੋਇਆ, ਇਸ ਨੂੰ ਨਿਵਿਰਤ ਕਰਨਾ ਚਾਹੀਦਾ ਹੈ ਮਨ ਦੇ ਵਿੱਚੋਂ।
ਉੱਤਰ ਸੁਣੋ ਦੇਹ ਨਿਜ ਕੰਨਾ,
ਧਿਆਨ ਦੇ ਕੇ ਕੰਨਾਂ ਦੇ ਵਿੱਚ ਸਾਡੇ ਵੱਲੋਂ ਜੋ ਤੁਸੀਂ ਸ਼ੰਕਾ ਉਠਾਈ ਹੈ ਇਸ ਦਾ ਉੱਤਰ ਸੁਣਨਾ ਕਰੋ।
ਦੋਹਰਾ ਪ੍ਰਥਮੈ ਤੁਮ ਸੰਦੇਹ ਕੋ,
ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਮਨ ਵਿੱਚ ਸੰਸਾ ਪੈਦਾ ਹੋਇਆ, ਸੰਦੇਹ ਪੈਦਾ ਹੋਇਆ, ਪ੍ਰਸ਼ਨ ਪੈਦਾ ਹੋਇਆ ਹੈ,
ਸਭ ਵਿਦ ਕਰੋ ਵਿਨਾਸ਼,
ਸਾਰੇ ਢੰਗਾਂ ਦੇ ਨਾਲ ਵਿਧ ਦਾ ਅਰਥ ਇੱਥੇ ਢੰਗ ਹੈ, ਸਾਰੇ ਢੰਗ ਤਰੀਕਿਆਂ ਦੇ ਨਾਲ ਮੈਂ ਉਸ ਨੂੰ ਨਿਵਿਰਤ ਕਰਾਂਗਾ।
ਬਦਨਹਿ ਤੇ ਉਚਰੋਂ ਬਹੁਰ,
ਫਿਰ ਆਪਣੇ ਮੁਖ ਤੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਨੂੰ ਉਚਾਰ ਕੇ ਸਤਿਗੁਰਾਂ ਦਾ ਇਤਿਹਾਸ ਲਿਖਣਾ ਕਰਾਂਗਾ।
ਸ੍ਰੀ ਨਾਨਕ ਪ੍ਰਕਾਸ਼,
ਫਿਰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਅੱਗੇ ਕਥਾ ਮੈਂ ਫਿਰ ਲਿਖਣੀ ਸ਼ੁਰੂ ਕਰਾਂਗਾ। ਇੱਥੇ ਸ਼ੰਕਾ ਆ ਗਿਆ ਸੀ ਚਲਦਿਆਂ ਚਲਦਿਆਂ ਗੁਰਸਿੱਖਾਂ ਦੇ ਮਨ ਵਿੱਚ, ਤਾਂ ਭਾਈ ਸਾਹਿਬ ਨੇ ਪ੍ਰਸੰਗ ਵਿੱਚ ਦੇਣਾ ਕੀਤਾ ਹੈ।
ਚੌਪਈ ਜਿਹ ਨਰ ਗੁਰ ਚਰਨ ਮਹਿ ਪ੍ਰੀਤਾ,
ਜਿਨ੍ਹਾਂ ਉੱਤਮ ਮਨੁੱਖਾਂ ਦੀ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਪ੍ਰੀਤੀ ਹੈ, ਸ਼ਰਧਾ ਹੈ, ਪ੍ਰੇਮ ਹੈ, ਪ੍ਰੇਮਾ ਭਗਤੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ।
ਕਹਿਤ ਸੁਨਤ ਕੀਰਤ ਇਹ ਰੀਤਾ,
ਉਹ ਐਸੇ ਸੁੰਦਰ ਢੰਗ ਨਾਲ ਕਹੀ ਹੋਈ ਸਤਿਗੁਰੂ ਦੀ ਕਥਾ ਨੂੰ ਕਹਿੰਦੇ ਵੀ ਔਰ ਸੁਣਦੇ ਵੀ ਹੈ, ਇਸ ਕਥਾ ਨੂੰ ਮਰਜਾਦਾ ਪੂਰਵਕ।
ਕਰ ਸੰਸੈ ਬਿਨ ਸੰਸੈ ਹੋਏ,
ਉਹ ਜੇ ਮਨ ਵਿੱਚ ਕੋਈ ਸੰਸਾ ਆ ਜਾਏ ਤਾਂ ਗੁਰੂ ਕੀ ਕਥਾ ਸੁਣ ਕੇ ਉਹਨਾਂ ਦੇ ਸਾਰੇ ਸੰਸੇ ਨਿਵਿਰਤ ਹੋ ਜਾਂਦੇ, ਸੰਸਿਆ ਤੋਂ ਰਹਿਤ ਹੋ ਜਾਂਦੇ ਹਨ।
ਆਨ ਥਾਨ ਨਹਿ ਭਰਮੈ ਸੋਏ,
ਉਹ ਆਨ ਹੋਰ ਥਾਵਾਂ ਤੇ ਨੀ ਭਰਮ ਦੇ ਭਾਵ ਭਟਕਦੇ ਨੀ ਫਿਰਦੇ ਸਤਿਗੁਰਾਂ ਦਾ ਦਰ ਛੱਡ ਕੇ, ਜਿਹੜੇ ਸਤਿਗੁਰੂ ਦੇ ਦਰ ਤੇ ਸ਼ਰਧਾ ਭਾਵਨਾ ਨਾਲ ਇਸ ਕਥਾ ਨੂੰ ਕਰਦੇ ਅਤੇ ਸੁਣਦੇ ਹਨ।
ਗੁਰਪਦ ਪੰਕਜ ਨਿਸ਼ਚਾ ਧਰਹੀ,
ਜਿਹੜਾ ਸਤਿਗੁਰੂ ਜੀ ਦੇ ਪਾਵਨ ਚਰਨਾਂ ਕਮਲਾਂ ਦੇ ਉੱਤੇ ਨਿਸ਼ਚਾ ਭਰੋਸਾ ਰੱਖਦਾ ਹੈ, ਪੂਰਨ ਵਿਸ਼ਵਾਸ ਰੱਖਦਾ ਹੈ।
ਆਨ ਦੇਵ ਕੀ ਆਸ ਨਾ ਕਰਹੀ,
ਉਹ ਆਨ ਹੋਰ ਦੇਵੀ ਦੇਵਤਿਆਂ ਦੇ ਉੱਤੇ ਕੋਈ ਆਸ ਨਹੀਂ ਰੱਖਦਾ, ਭਰੋਸਾ ਨਹੀਂ ਰੱਖਦਾ, ਉਹਨਾਂ ਦੇ ਦਰਾਂ ਤੇ ਨਹੀਂ ਜਾਂਦਾ। ਕਈ ਬੇਮੁਖ ਸਾਧ ਸੰਗਤ ਜੀ ਸਿੱਖੀ ਦਾ ਬਾਣਾ ਪਾ ਕੇ ਮੰਦਰਾਂ ਦੇ ਵਿੱਚ, ਮਸੀਤਾਂ ਦੇ ਵਿੱਚ, ਕਬਰਾਂ ਦੇ ਉੱਤੇ ਦਰ ਦਰ ਤੇ ਆਪਣੇ ਮੱਥੇ ਰਗੜਦੇ ਫਿਰਦੇ ਹੈ, ਸੋ ਉਹਨਾਂ ਦਾ ਨਿਸ਼ਚਾ ਭਰੋਸਾ ਕੱਚਾ ਹੈ। ਉਹਨਾਂ ਦਾ ਲੋਕ ਵੀ ਵਿਗੜ ਗਿਆ, ਉਹਨੇ ਆਪਣਾ ਪ੍ਰਲੋਕ ਵੀ ਵਿਗਾੜ ਲਿਆ ਹੈ, ਸੋ ਉਹਨਾਂ ਲੋਕਾਂ ਦੀ ਕੁਸੰਗਤ ਤੋਂ ਬਚਣਾ ਚਾਹੀਦਾ ਹੈ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਤੇ ਪੂਰਨ ਵਿਸ਼ਵਾਸ ਹੈ। ਉਹ ਆਨ ਹੋਰਾਂ ਦੇਵਤਿਆਂ ਦੇ ਦਰ ਤੇ ਨਹੀਂ ਜਾ ਕੇ ਆਪਣਾ ਮੱਥਾ ਰਗੜਦੇ ਨਾ ਹੀ ਭਟਕਦੇ ਹਨ।
ਭੂਪਤ ਸੇਵਾ ਹੈ, ਭੂਪਤ ਜਾਚ ਹੈ,
ਜਿਵੇਂ ਰਾਜੇ ਦੀ ਸੇਵਾ ਕਰਨ ਵਾਲਾ ਰਾਜੇ ਦੇ ਦਰ ਤੋਂ ਜਾ ਕੇ ਦਾਤਾ ਮੰਗਦਾ ਹੈ।
ਪ੍ਰਿਤ ਜਾਚਕ ਪਰ ਕੈਸੇ ਰਾਚ ਹੈ,
ਔਰ ਜਿਹੜਾ ਰਾਜੇ ਦੀ ਸੇਵਾ ਕਰਨ ਵਾਲਾ ਉਹ ਰਾਜੇ ਤੋਂ ਹੀ ਦਾਤ ਮੰਗੇਗਾ, ਪ੍ਰਿਤ ਨਾਮ ਨੌਕਰ ਦਾ ਹੈ, ਉਹ ਨੌਕਰਾਂ ਕੋਲੋਂ ਜਾ ਕੇ ਕਿਉਂ ਮੰਗੇਗਾ, ਨਹੀਂ ਮੰਗਦਾ ਹੈ। ਇਸ ਕਰਕੇ ਰਾਜਾਨ ਰਾਜ ਪਾਨ ਆਨ ਪਾਨ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਦਰ ਐਸਾ ਮਹਾਨ ਤੋਂ ਮਹਾਨ ਹੈ। ਦੇਵੀ ਦੇਵਤੇ ਤਾਂ ਸਾਰੇ ਸਤਿਗੁਰਾਂ ਦੇ ਦਰ ਦੇ ਚਾਕਰ ਨੌਕਰ ਹਨ ਇਸ ਦਰ ਦੇ।
ਸੂਰਜ ਹੇਰ ਕਮਲ ਬਿਕਸਾਵ,
ਜਿਵੇਂ ਸੂਰਜ ਨੂੰ ਵੇਖ ਕੇ ਸਾਧ ਸੰਗਤ ਜੀ ਕਮਲ ਦਾ ਫੁੱਲ ਖਿੜਦਾ ਹੈ।
ਖਦਿਓ ਤਹਿ ਤੇ ਕਿਉਂ ਹਰ ਖਾਵ,
ਜਿਹੜਾ ਖਦਿਓ ਤਹਿ ਭਾਵ ਜਿਹੜਾ ਜੁਗ ਨੂੰ ਐਂਟਰਟੇਨਾ ਹੈ, ਉਸ ਨੂੰ ਵੇਖ ਕੇ ਕਦੇ ਕਬਲ ਫੁੱਲ ਨਹੀਂ ਖਿੜਦਾ, ਕਿਉਂਕਿ ਉਹਦੇ ਕੋਲੇ ਇੰਨਾ ਪ੍ਰਕਾਸ਼ ਹੀ ਨਹੀਂ ਸੂਰਜ ਜਿੰਨਾ।
ਚੰਦ ਚਕੋਰ ਚਿਤ ਸੁਖ ਪਾਵੇ,
ਇਸੇ ਤਰ੍ਹਾਂ ਜਦੋਂ ਚੰਦਰਮਾ ਚੜਦਾ ਹੈ ਉਸ ਨੂੰ ਵੇਖ ਕੇ ਚਕੋਰ ਬਹੁਤਾ ਸੁਖ ਪਾਉਂਦੀ ਹੈ, ਮੰਨਦੀ ਹੈ।
ਕਹੋ ਤਾਰਨ ਤੇ ਕਿਉਂ ਤ੍ਰਿਪਤਾਵੇ,
ਉਹ ਸਾਧ ਸੰਗਤ ਜੀ ਚੰਦਰਮਾ ਨੂੰ ਛੱਡ ਕੇ ਤਾਰਨ ਨਾਮ ਤਾਰਿਆਂ ਦਾ ਹੈ, ਉਹ ਤਾਰਿਆਂ ਨੂੰ ਵੇਖ ਕੇ ਕਿਵੇਂ ਉਹਨੂੰ ਸੁਖ ਮਿਲ ਸਕਦਾ, ਭਾਵ ਨਹੀਂ ਮਿਲ ਸਕਦਾ।
ਦੋਹਰਾ ਪੂਰਬ ਪੋਥੀ ਜੋ ਲਿਖੀ,
ਇਸੇ ਤਰ੍ਹਾਂ ਸਤਿਗੁਰੂ ਦਾ ਦਰ ਛੱਡ ਕੇ ਹੋਰਾਂ ਦੇ ਦਰ ਤੇ ਜਾ ਕੇ ਸਿੱਖਾਂ ਦੀ ਕਦੇ ਤ੍ਰਿਪਤੀ ਨਹੀਂ ਹੋ ਸਕਦੀ, ਸਿੱਖਾਂ ਨੂੰ ਸ਼ਾਂਤੀ ਨਹੀਂ ਪ੍ਰਾਪਤ ਹੋ ਸਕਦੀ। ਸਤਿਗੁਰੂ ਦਾ ਦਰ ਸਭ ਤੋਂ ਵੱਡਾ ਹੈ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਇਸ ਕਰਕੇ ਸਤਿਗੁਰੂ ਦਾ ਦਰ ਛੱਡ ਕੇ ਕਦੇ ਭੁੱਲ ਕੇ ਵੀ ਹੋਰ ਦਰਾਂ ਤੇ ਨਹੀਂ ਜਾਣਾ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਢੋਲ ਢਮੱਕਾ ਸਰਵਰ ਦਾ, ਐਸਿਆਂ ਦੇ ਦਰਾਂ ਤੇ ਭੁੱਲ ਕੇ ਨਹੀਂ ਜਾਣਾ। ਜੇ ਤ੍ਰਿਪਤੀ ਆਏਗੀ ਗੁਰਸਿੱਖ ਨੂੰ, ਜੇ ਰੱਜ ਆਏਗਾ, ਪੂਰਨ ਸ਼ਾਂਤੀ ਆਏਗੀ, ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਤੇ ਆ ਕੇ ਪੂਰਨ ਸ਼ਾਂਤੀ ਪ੍ਰਾਪਤ ਹੋਣੀ ਹੈ। ਇਸ ਕਰਕੇ ਜੁਗਨੂ ਦੀ ਨਿਆਈ, ਟਟਹਿਣਿਆਂ ਦੀ ਨਿਆਈ, ਜਿਹੜੇ ਦੇਹ ਧਾਰੀ ਦੰਭੀ ਪਖੰਡੀ ਹੈ, ਤਾਰਿਆਂ ਦੀ ਨਿਆਈ, ਜਿਹੜੇ ਹੋਰ ਤਾਰਾ ਥੋੜਾ ਥੋੜਾ ਪ੍ਰਕਾਸ਼ ਲੈ ਕੇ ਬੈਠੇ ਲੋਕਾਂ ਨੂੰ ਗੁਮਰਾਹ ਕਰਦੇ ਹੈ, ਭਰਮਾਂ ਦੇ ਵਿੱਚ ਫਸਾਉਂਦੇ ਹੈ, ਜੰਤਰ ਮੰਤਰ ਧਾਗੇ ਤੂਣੇ ਤਵੀਤ ਐਸੀਆਂ ਗੱਲਾਂ ਲੈ ਕੇ ਜਿਹੜੇ ਬੈਠੇ ਆ ਉਹਨਾਂ ਦੇ ਦਰਾਂ ਤੋਂ ਜਾ ਕੇ ਨੀ ਖਾਲਸਾ ਜੀ ਕਦੇ ਸ਼ਾਂਤੀ ਆਉਣੀ ਨਾ ਹੀ ਤ੍ਰਿਪਤੀ ਆਉਣੀ ਆ ਭੁੱਲ ਕਰਕੇ। ਇਸ ਕਰਕੇ ਇਸ ਦਰ ਨੂੰ ਜਿਵੇਂ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਫਰਮਾਨ ਕੀਤਾ, ਸੋ ਦਰ ਕੈਸੇ ਛੋਡੀ ਹੈ ਜੋ ਦਰ ਐਸਾ ਹੋਵੇ। ਕਬੀਰ ਸਾਹਿਬ ਨੇ ਵੀ ਬਹੁਤ ਸੁੰਦਰ ਗੁਰਬਾਣੀ ਦੇ ਅੰਦਰ ਕਥਨ ਕੀਤਾ ਹੈ, ਕਬੀਰ ਸਮੁੰਦ ਨਾ ਛੋਡੀ ਹੈ ਜੋ ਅਤ ਖਾਰੋ ਹੋਏ, ਭਲੋ ਭਲੋ ਸਭ ਕੋ ਕਹੇ ਬੁਰੋ ਨਾ ਮਾਨੇ ਕੋ। ਕਹਿੰਦੇ ਸਮੁੰਦਰ ਨੂੰ ਛੱਡ ਕੇ ਕੋਈ ਮਨੁੱਖ ਛੱਪੜੀਆਂ ਦੇ ਦਰ ਤੇ ਤੁਰਿਆ ਫਿਰੇ ਤਾਂ ਉਹਨੂੰ ਕੋਈ ਚੰਗਾ ਨਹੀਂ ਕਹਿੰਦਾ, ਸਿਆਣਾ ਨਹੀਂ ਕਹਿੰਦਾ, ਸੂਝਵਾਨ ਨਹੀਂ ਕਹਿੰਦਾ ਕਿ ਸਮੁੰਦਰ ਨੂੰ ਐਡੇ ਵੱਡੇ ਨੂੰ ਛੱਡ ਕੇ ਛੱਪੜੀਆਂ ਦੇ ਦਰ ਤੁਰਿਆ ਫਿਰਦਾ। ਇਸ ਕਰਕੇ ਸਤਿਗੁਰੂ ਦਾ ਦਰ ਸਮੁੰਦਰ ਦੀ ਨਿਆਈ ਹੈ। ਇਸ ਦਰ ਨੂੰ ਛੱਡ ਕੇ ਜੇ ਹੋਰ ਕਿਤੇ ਤੁਰੇ ਫਿਰਾਂਗੇ ਤਾਂ ਕਿਸੇ ਨੇ ਭਲੋ ਭਲੋ ਚੰਗਾ ਚੰਗਾ ਨਹੀਂ ਕਹਿਣਾ, ਸਾਰੇ ਨਿੰਦਿਆ ਕਰਨਗੇ। ਇਸ ਲਈ ਭਾਈ ਸਤਿਗੁਰੂ ਦਾ ਦਰ ਨਹੀਂ ਛੱਡਣਾ ਭੁੱਲ ਕਰਕੇ ਵੀ ਕਦੇ। ਇਸ ਕਰਕੇ ਕਦੇ ਵੀ ਸਤਿਗੁਰੂ ਦਾ ਦਰ ਛੱਡ ਕੇ ਤ੍ਰਿਪਤੀ ਨਹੀਂ ਆ ਸਕਦੀ, ਰੱਜ ਨਹੀਂ ਆ ਸਕਦਾ।
ਦੋਹਰਾ ਪੂਰਬ ਪੋਥੀ ਜੋ ਲਿਖੀ।
ਹੁਣ ਭਾਈ ਸਾਹਿਬ ਦੱਸਦੇ ਹੈ ਕਿ ਸਭ ਤੋਂ ਪਹਿਲਾਂ ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਤੀ ਜੋਤ ਕਰਤਾਰਪੁਰ ਸਾਹਿਬ ਵਿਖੇ ਸਮਾ ਗਏ ਤਾਂ ਉਸ ਤੋਂ ਬਾਅਦ 6 ਮਹੀਨੇ ਲਗਾਤਾਰ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਮਾਤਾ ਸੁਭਰਾਈ ਦੇ ਗ੍ਰਹਿ ਵਿਖੇ 6 ਮਹੀਨੇ ਲਗਾਤਾਰ ਸਮਾਧੀ ਸਥਿਤ ਰਹੇ, ਅਨਜਲ ਦਾ ਪੂਰਨ ਰੂਪ ਦੇ ਵਿੱਚ ਤਿਆਗ ਕਰ ਦਿੱਤਾ ਤਾਂ ਬਹੁਤ ਭਾਲ ਕਰਨ ਤੋਂ ਬਾਅਦ ਬਾਬਾ ਬੁੱਢਾ ਜੀ ਸੰਗਤਾਂ ਨੂੰ ਲੈ ਕੇ ਖਡੂਰ ਸਾਹਿਬ ਆਏ, ਸਤਿਗੁਰਾਂ ਨੂੰ ਪ੍ਰਗਟ ਕੀਤਾ, ਸਿੰਘਾਸਨ ਤੇ ਬੈਠ ਕੇ ਸਤਿਗੁਰਾਂ ਨੇ ਸੰਗਤਾਂ ਨੂੰ ਉਪਦੇਸ਼ ਦੇ ਕੇ ਤਾਰਿਆ। ਉਸ ਵਕਤ ਫਿਰ ਸਤਿਗੁਰਾਂ ਨੇ ਸੰਗਤਾਂ ਨੂੰ ਗੁਰਸਿੱਖਾਂ ਨੂੰ ਵਚਨ ਕੀਤੇ ਸਨ ਕਿ ਭਾਈ ਕੋਈ ਐਸਾ ਗੁਰਸਿੱਖ ਹੈ ਜਿਹੜਾ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਸਾਰਾ ਗੁਰੂ ਕਾ ਇਤਿਹਾਸ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੌਤਕਾਂ ਦੀ ਕਥਾ ਸਰਵਣ ਕਰਵਾਈ। ਤਾਂ ਗੁਰਸਿੱਖਾਂ ਨੇ ਭਾਈ ਬਾਲਾ ਜੀ ਬਾਬਤ ਸਤਿਗੁਰਾਂ ਨੂੰ ਬੇਨਤੀ ਕੀਤੀ। ਉਸੇ ਵਕਤ ਸਤਿਗੁਰਾਂ ਨੇ ਰਾਏ ਭੋਏ ਦੀ ਤਲਵੰਡੀ ਤੋਂ ਬਾਬਾ ਚੰਦਰਭਾਨ ਜੀ ਦੇ ਸਪੁੱਤਰ ਮਹਾਂਪੁਰਖ ਭਾਈ ਬਾਲਾ ਜੀ ਨੂੰ ਆਪਣੇ ਪਾਸ ਖਡੂਰ ਸਾਹਿਬ ਬੁਲਾਇਆ। ਬੁਲਾ ਕੇ ਸਤਿਗੁਰਾਂ ਨੇ ਬਚਨ ਕੀਤਾ, ਜਦੋਂ ਆਪਾਂ ਖਡੂਰ ਸਾਹਿਬ ਜਾਈਏ ਜਿੱਥੇ 8 ਪਾਤਸ਼ਾਹੀਆਂ ਨੇ ਪ੍ਰਤੱਖ ਰੂਪ ਦੇ ਵਿੱਚ, 9ਵੇਂ ਪਾਤਸ਼ਾਹ ਜੀ ਨੇ ਬਾਲਕ ਅਵਸਥਾ ਦੇ ਵਿੱਚ ਚਰਨ ਪਾਏ, 9 ਪਾਤਸ਼ਾਹੀਆਂ ਦੀ ਚਰਨ ਛੋ ਪ੍ਰਾਪਤ ਸ੍ਰੀ ਖਡੂਰ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ ਹੈ, ਜਿਸ ਅਸਥਾਨ ਦੀ ਸੇਵਾ ਮਹਾਂਪੁਰਖ ਸੇਵਾ ਦੇ ਪੁੰਜ ਬ੍ਰਹਮ ਗਿਆਨੀ ਸੰਤ ਬਾਬਾ ਗੁਰਮੁਖ ਸਿੰਘ ਦੀ ਕਾਰ ਸੇਵਾ ਪਟਿਆਲੇ ਵਾਲਿਆਂ ਨੇ ਕਰਵਾਈ। ਅੱਜ ਵੀ ਉਸ ਅਸਥਾਨ ਨੂੰ ਉਸੇ ਤਰ੍ਹਾਂ ਸੰਭਾਲ ਕੇ ਮਹਾਂਪੁਰਖ ਬਾਬਾ ਸੇਵਾ ਸਿੰਘ ਦੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੇ ਰੱਖਿਆ ਹੋਇਆ। ਬਹੁਤ ਵੱਡਾ ਸਰੋਵਰ ਬਣਿਆ ਹੋਇਆ ਹੈ, ਉਸ ਸਰੋਵਰ ਦੇ ਕਿਨਾਰੇ ਤੇ ਤਪਿਆਣਾ ਸਾਹਿਬ ਅਸਥਾਨ ਹੈ ਸਤਿਗੁਰਾਂ ਦਾ। ਉੱਥੇ ਭਾਈ ਬਾਲਾ ਜੀ ਨੂੰ ਸਤਿਗੁਰੂ ਮਹਾਰਾਜ ਸਤਿਕਾਰ ਦੇ ਨਾਲ ਆਪਣੇ ਬਰਾਬਰ ਬੈਠਾਉਂਦੇ, ਬਲਕਿ ਆਪਣੇ ਸੱਜੇ ਹੱਥ ਬਿਠਾ ਕੇ ਸਿੰਘਾਸਨ ਦੇ ਉੱਤੇ ਗੁਰਸਿੱਖ ਸੰਗਤਾਂ ਨੂੰ ਕੋਲੇ ਬਿਠਾ ਕੇ ਭਾਈ ਬਾਲਾ ਜੀ ਤੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਾਰੇ ਗੁਰ ਇਤਿਹਾਸ ਦੇ ਪ੍ਰਸੰਗ ਸਾਰਾ ਇਤਿਹਾਸ ਸਰਵਣ ਕੀਤਾ। ਸੁਲਤਾਨਪੁਰ ਸਾਹਿਬ ਤੋਂ ਭਾਈ ਪੈੜੇ ਮੋਖੇ ਨੂੰ ਬੁਲਾ ਕੇ ਸਤਿਗੁਰਾਂ ਦਾ ਸਾਰਾ ਗੁਰ ਇਤਿਹਾਸ ਧੰਨ ਗੁਰੂ ਅੰਗਦ ਦੇਵ ਜੀ ਨੇ ਆਪ ਲਿਖਵਾਇਆ। ਸਤਿਗੁਰੂ ਗੁਰੂ ਅੰਗਦ ਦੇਵ ਜੀ ਜਿੱਥੇ ਸਤਿਗੁਰਾਂ ਨੇ ਗੁਰਮੁਖੀ ਦੀ 35 ਦੀ ਘਾੜਤ ਸ੍ਰੀ ਖਡੂਰ ਸਾਹਿਬ ਵਿਖੇ ਘੜ ਕੇ ਲਿਪੀ ਦਾ ਰੂਪ ਇਸ ਭਾਸ਼ਾ ਨੂੰ ਦਿੱਤਾ। ਗੁਰਮੁਖੀ ਭਾਸ਼ਾ ਪਹਿਲਾਂ ਵੀ ਬੋਲੀ ਜਾਂਦੀ ਸੀ ਪਰ ਇਸ ਨੂੰ ਲਿਪੀ ਦਾ ਰੂਪ ਦਿੱਤਾ। ਇਸ ਦਾ ਉਚਾਰਨ ਕਰਨ ਦਾ ਤਰੀਕਾ ਮੁਹਾਰਨੀ ਦੁਆਰਾ ਸਤਿਗੁਰੂ ਜੀ ਨੇ ਜੇਕਰ ਸੰਸਾਰ ਦੇ ਉੱਤੇ ਪ੍ਰਗਟ ਕੀਤਾ ਤਾਂ ਖਡੂਰ ਸਾਹਿਬ ਵਿਖੇ ਦੂਸਰੇ ਪਾਤਸ਼ਾਹ ਜੀ ਨੇ ਪਰਉਪਕਾਰ ਕੀਤਾ। ਔਰ ਗੁਰ ਇਤਿਹਾਸ ਲਿਖਣ ਦਾ ਵੀ ਸਭ ਤੋਂ ਪਹਿਲਾਂ ਜੇ ਪੂਰਨਾ ਪਾਇਆ ਤਾਂ ਧੰਨ ਗੁਰੂ ਅੰਗਦ ਦੇਵ ਜੀ ਨੇ ਪਾਇਆ। ਬਹੁਤ ਵੱਡੇ ਵੱਡੇ ਪਰਉਪਕਾਰ ਸਤਿਗੁਰਾਂ ਨੇ ਕੀਤੇ। ਗੁਰਬਾਣੀ ਦੀ ਕਥਾ ਜਿੱਥੇ ਸਤਿਗੁਰੂ ਗੁਰਬਾਣੀ ਪਹਿਲੇ ਪਾਤਸ਼ਾਹ ਆਪ ਉਚਾਰਦੇ ਉੱਥੇ ਗੁਰਬਾਣੀ ਦੀ ਕਥਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਗੁਰਸਿੱਖ ਸੰਗਤਾਂ ਨੂੰ ਆਪ ਸਰਵਣ ਕਰਵਾਉਂਦੇ ਰਹੇ। ਪਰ ਗੁਰ ਇਤਿਹਾਸ ਦੀ ਕਥਾ ਨੂੰ ਲਿਖਣਾ ਅੱਗੇ ਪ੍ਰਚਾਰਨਾ ਇਹ ਪੂਰਨਾ ਦੂਸਰੇ ਪਾਤਸ਼ਾਹ ਜੀ ਨੇ ਪਾਉਣਾ ਕੀਤਾ। ਉਹ ਭਾਈ ਬਾਲਾ ਜੀ ਦੁਆਰਾ ਉਚਾਰਨ ਕੀਤਾ ਸਾਰਾ ਗੁਰ ਇਤਿਹਾਸ ਸਤਿਗੁਰਾਂ ਨੇ ਆਪ ਲਿਖਵਾ ਕੇ ਸੰਪੂਰਨ ਕੀਤਾ। ਉਹ ਪੋਥੀ ਗੁਰਸਿੱਖ ਸੰਗਤਾਂ ਦੇ ਅੰਦਰ ਉਸ ਦੇ ਕੋਈ ਉਤਾਰਾ ਨਾ ਹੋ ਸਕਿਆ, ਕੇਵਲ ਇਕੱਲੀ ਪੋਥੀ ਉਹ ਭਾਈ ਬਾਲੇ ਵਾਲੀ ਜਨਮ ਸਾਖੀ ਕਰਕੇ ਪ੍ਰਸਿੱਧ ਹੋਈ, ਜੋ ਸਾਧ ਸੰਗਤ ਜੀ ਕਿਸੇ ਢੰਗ ਤਰੀਕੇ ਦੇ ਨਾਲ ਇਹ ਹੰਦਾਲੀਆਂ ਦੇ ਪਰਿਵਾਰ ਭਾਈ ਹੰਦਾਲ ਦੇ ਪੁੱਤਰ ਦੇ ਹੱਥ ਲੱਗ ਗਈ। ਉਸ ਨੇ ਉਸ ਪੋਥੀ ਨੂੰ ਅਸਲੀ ਰੂਪ ਨੂੰ ਵਿਗਾੜ ਕੇ ਆਪਣੀ ਮਨ ਦੀ ਮਤ ਨਾਲ ਸਾਖੀਆਂ ਘੜ ਘੜ ਕੇ ਇੱਕ ਵੱਖਰੀ ਜਨਮ ਸਾਖੀ ਲਿਖ ਦਿੱਤੀ, ਜਿਹੜੀ ਅੱਗੇ ਉਸ ਨੇ ਸੰਗਤਾਂ ਦੇ ਵਿੱਚ ਪ੍ਰਚਲਿਤ ਕਰਾ ਦਿੱਤੀ। ਅੱਗੇ ਸਾਰਾ ਨਿਰਣਾ ਆਏਗਾ। ਸੋ ਉਹ ਨਿਰਣਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਰ ਰਹੇ ਹੈ ਕਿ ਜਿਹੜੀ ਪਹਿਲੀ ਅਸਲੀ ਪੋਥੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਦੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਖੇ ਲਿਖਵਾਉਣਾ ਕੀਤੀ ਸੀ।
ਸ੍ਰੀ ਨਾਨਕ ਇਤਿਹਾਸ,
ਧੰਨ ਗੁਰੂ ਨਾਨਕ ਦੇਵ ਜੀ ਦਾ ਸ਼੍ਰੋਮਣੀ ਇਤਿਹਾਸ ਜੋ ਲਿਖਵਾਇਆ ਸੀ,
ਲਿਖਵਾਈ ਅੰਗਦ ਗੁਰੂ,
ਉਹ ਲਿਖਵਾਉਣਾ ਕੀਤੀ ਧੰਨ ਗੁਰੂ ਅੰਗਦ ਦੇਵ ਜੀ ਦੂਸਰੇ ਪਾਤਸ਼ਾਹ ਜੀ ਨੇ।
ਬਾਲੇ ਬਦਨ ਪ੍ਰਕਾਸ਼,
ਭਾਈ ਬਾਲੇ ਨੇ ਆਪਣੇ ਬਦਨ ਮੁਖ ਤੋਂ ਉਹ ਪੋਥੀ ਦੀ ਸਾਰੀ ਕਥਾ ਸਤਿਗੁਰਾਂ ਨੂੰ ਸੰਗਤ ਵਿਚ ਬੈਠ ਕੇ ਸੁਣਾਉਣਾ ਕੀਤੀ, ਪ੍ਰਗਟ ਕੀਤੀ। ਕਈ ਕਹਿੰਦੇ ਭਾਈ ਬਾਲਾ ਹੋਇਆ ਹੀ ਨਹੀਂ। ਸਾਧ ਸੰਗਤ ਜੀ, ਅੱਜ ਵੀ ਖਡੂਰ ਸਾਹਿਬ ਤਪਿਆਣਾ ਸਾਹਿਬ ਅਸਥਾਨ ਤੇ ਜਾਓ, ਦਰਸ਼ਨ ਕਰਕੇ ਜਦੋਂ ਬਾਹਰ ਪ੍ਰਕਰਮਾ ਵਿਚ ਆਉਂਦੇ ਹਾਂ ਤਾਂ ਸਾਧ ਸੰਗਤ ਜੀ, ਜਦੋਂ ਭਾਈ ਬਾਲਾ ਨੇ ਸਾਰੀ ਕਥਾ ਸੰਪੂਰਨ ਕੀਤੀ, ਥੋੜੇ ਸਮੇਂ ਬਾਅਦ ਹੀ ਆਪਣਾ ਸਰੀਰ ਤਿਆਗ ਗਏ ਭਾਈ ਬਾਲਾ ਜੀ। ਤਾਂ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਆਪ ਹੱਥੀ ਸੰਸਕਾਰ ਕਰਕੇ ਉਹਨਾਂ ਦੀ ਯਾਦ ਵਿਚ ਅੰਗੀਠੇ ਦੀ ਜਗ੍ਹਾ ਤੇ ਉਹਨਾਂ ਦੀ ਯਾਦ ਵਿਚ ਥੜਾ ਸਾਹਿਬ ਉਸਾਰਿਆ ਸੀ। ਇਸ ਕਰਕੇ ਭਾਈ ਬਾਲਾ ਵੀ ਨਾਲ ਰਹੇ, ਭਾਈ ਮਰਦਾਨਾ ਵੀ ਨਾਲ ਰਹੇ। ਸੋ ਸ਼ੰਕਾਵਾਦੀਆਂ ਦੀ ਸ਼ੰਕਾ ਤੋਂ ਬਚਣ ਦੀ ਲੋੜ ਹੈ। ਸੋ ਸਾਧ ਸੰਗਤ ਜੀ, ਉਹ ਕਥਾ ਭਾਈ ਬਾਲੇ ਦੁਆਰਾ ਪ੍ਰਗਟ ਕਰਨਾ ਕੀਤੀ ਸੱਚੇ ਪਾਤਸ਼ਾਹ ਜੀ ਨੇ।
ਜੋ ਪਈ ਜਬ ਵੈਕੁੰਠ ਅੰਗਦ ਗੁਰ ਗਏ,
ਜਦੋਂ ਧੰਨ ਗੁਰੂ ਅੰਗਦ ਦੇਵ ਜੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਸੱਚਖੰਡ ਚਲੇ ਗਏ, ਜੋਤੀ ਜੋਤ ਸਮਾ ਗਏ ਦੂਸਰੇ ਪਾਤਸ਼ਾਹ,
ਅਮਰਦਾਸ ਗੁਰ ਹੋਵਤ ਭਏ,
ਇਹਨਾਂ ਤੋਂ ਬਾਅਦ ਦੂਸਰੇ ਸਤਿਗੁਰਾਂ ਨੇ ਤੀਸਰੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਿੱਤੀ ਸੀ, ਤਾਂ ਸਿੱਖਾਂ ਦੇ ਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਜੀ ਹੋਏ ਸੰਸਾਰ ਦਾ ਉਧਾਰ ਕਰਨ ਵਾਸਤੇ।
ਬਹੁ ਸਿੱਖਨ ਕੋ ਕੀਨ ਉਧਾਰ,
ਧੰਨ ਗੁਰੂ ਅਮਰਦਾਸ ਜੀ ਨੇ ਬਹੁਤੇ ਗੁਰਸਿੱਖਾਂ ਦਾ ਉਧਾਰ ਭਾਵ ਮੁਕਤੀ ਕੀਤੀ, ਕਲਿਆਣ ਕੀਤੀ ਹੈ।
ਸੰਭ ਕੁਮਾਰਗ ਭਵ ਨਿਰਵਾਰ,
ਔਰ ਜਿਹੜਾ ਪਖੰਡ ਦਾ ਰਸਤਾ ਸੀ, ਝੂਠ ਦਾ ਰਸਤਾ ਸੀ, ਪਖੰਡ ਅਤੇ ਝੂਠ ਦੇ ਰਸਤੇ ਤੋਂ ਗੁਰਸਿੱਖਾਂ ਨੂੰ ਚੱਲਣ ਲਈ ਰੋਕ ਕੇ ਸੱਚੇ ਪਾਤਸ਼ਾਹ ਜੀ ਨੇ ਸਤ ਦਇਆ ਧਰਮ ਕਥਾ ਕੀਰਤਨ ਭਾਉ ਭਗਤੀ ਸੇਵਾ ਸਿਮਰਨ ਗੁਰਸਿੱਖੀ ਦਾ ਮਾਰਗ, ਐਸਾ ਗੁਰਸਿੱਖ ਮੀਤ ਚਲੋ ਗੁਰ ਚਾਲੀ, ਐਸਾ ਗੁਰਮਤ ਦਾ ਮਾਰਗ ਸਤਿਗੁਰੂ ਜੀ ਨੇ ਚਲਾਉਣਾ ਕੀਤਾ, ਦੰਭ ਝੂਠ ਦਾ ਔਰ ਪਖੰਡ ਦਾ ਅਤੇ ਕੂੜ ਦਾ ਜਿਹੜਾ ਰਸਤਾ ਸੀ, ਉਹ ਸਾਰੀ ਜਿਹੜੀ ਕੂੜ ਦੀ ਮਨਮਤ ਦਾ ਰਸਤਾ ਸੀ ਉਹ ਨਿਵਿਰਤ ਕੀਤਾ, ਦੂਰ ਕੀਤਾ।
ਅਮਰਦਾਸ ਗੁਰ ਤੇ ਪਸ਼ਚਾਤ,
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੀਸਰੇ ਸਤਿਗੁਰਾਂ ਤੋਂ ਬਾਅਦ
ਰਾਮਦਾਸ ਪੇ ਭਵ ਵਿਖਿਆਤ,
ਫਿਰ ਇਹ ਸੰਸਾਰ ਦੇ ਉੱਤੇ ਚੌਥੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਪ੍ਰਗਟ ਹੋਏ।
ਦਿਨ ਹਜ਼ੂਰ ਸਿੱਖ ਭਇਓ ਹਿੰਦਾਲਾ,
ਇਹਨਾਂ ਦੋ ਸਤਿਗੁਰਾਂ ਦੇ ਹਜ਼ੂਰ ਤੀਸਰੇ ਪਾਤਸ਼ਾਹ ਔਰ ਚੌਥੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਸੇਵਾ ਕਰਨ ਵਾਲੇ ਗੁਰੂ ਕੇ ਸਿੱਖ ਭਾਈ ਹੰਦਾਲ ਜੀ ਹੋਏ।
ਤਾਂ ਪਰ ਸ੍ਰੀ ਗੁਰ ਬਹੁਤ ਕਿਰਪਾਲਾ,
ਉਹਨਾਂ ਦੀ ਸੇਵਾ ਉੱਤੇ ਬਹੁਤੇ ਸਤਿਗੁਰੂ ਜੀ ਪ੍ਰਸੰਨ ਸਨ, ਬਹੁਤੀ ਕਿਰਪਾਲਤਾ ਕਰਿਆ ਕਰਦੇ ਤੀਸਰੇ ਅਤੇ ਚੌਥੇ ਪਾਤਸ਼ਾਹ ਜੀ।
ਟਹਿਲ ਦੇਖ ਕੀ ਅਦਕ ਕਰੇ,
ਭਾਈ ਹੰਦਾਲ ਜੀ ਗੁਰੂ ਕੇ ਲੰਗਰ ਦੀ ਬਹੁਤ ਜ਼ਿਆਦਾ ਸ਼ਰਧਾ ਭਾਵਨਾ ਨਾਲ ਸੇਵਾ ਕਰਿਆ ਕਰਦੇ ਸਨ।
ਮਨ ਇਸਥਰ ਨਹਿ ਡੋਲਨ ਦੇਈ,
ਮਨ ਨੂੰ ਹਮੇਸ਼ਾ ਵਾਸਤੇ ਟਿਕਾ ਕੇ ਸੇਵਾ ਵਿਚ ਲੱਗਿਆ, ਸਿਮਰਨ ਵਿਚ ਲੱਗਿਆ, ਗੁਰਬਾਣੀ ਪੜ੍ਹਦਿਆਂ ਸੰਗਤ ਕਰਦਿਆਂ ਮਨ ਡੋਲ ਜਾਂਦਾ ਹੈ ਸਾਧ ਸੰਗਤ ਜੀ, ਪਰ ਸਤਿਗੁਰੂ ਦਾ ਜਿਨ੍ਹਾਂ ਦੇ ਹਿਰਦੇ ਵਿਚ ਪੂਰਨ ਭਰੋਸਾ ਹੁੰਦਾ ਹੈ, ਪ੍ਰੇਮ ਹੁੰਦਾ ਹੈ, ਸਿਦਕ ਹੁੰਦਾ ਹੈ, ਉਹ ਡੋਲਦੇ ਹੋਏ ਮਨ ਨੂੰ ਵੀ ਰੋਕ ਲੈਂਦੇ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ। ਮਨ ਨੂੰ ਡੋਲਣ ਨਾ ਦਈਏ, ਜੋੜ ਕੇ ਰੱਖੀਏ, ਮਨ ਡੋਲ ਕੇ ਜਾਵੇਗਾ ਕਿੱਥੇ, मन डोल के किते नहीं जा सकता, जे डोल दे तो आपा डोल दे, मन तो अपनी क्रिया कर दिंदा अंदरों डलाउन दी हिलाउन दी, ऐसी असी उस दे मगर ला के तुर पई दा उधर नू जिधर नू तोर दंदा नहीं पाई। मन नू रोकना गुरु के शब्द दे आसरे, गुरु साहब जी दे उपदेशां दे आसरे, सेवा सिमरन दे आसरे, इस नू नत पा के रखनिया अरदास दे आसरे, बेनती जोदड़ी करदे रहिए सतगुरां दे चरणां विच। ए महाराज मन ना डिगे तन काहे को डराए, राम नाम चित रहो समाए, क्यों मन ना डिग जाए सच्चे पातशाह भरोसे वालों ना डिग जाए, आप जी दी सिखी तो ना डोल जाए। इस करके ए भाई हंदाल जी ने मन नू स्थिर रख के टका के हमेशा वास्ते श्रद्धा भावना दे नाल सेवा की, मन नू कदे डोलन नहीं दिया करदे सन।
पूर्ण सिख होए सुख पाया,
पूर्ण सिख ओदो बनदा जदो ब्रह्म ज्ञान दी दात प्राप्त हुंदी है। कहन नू तो ब्रह्म ज्ञानी हरे सरे नू हर कोई कह दंदा, जिदे विच इक अद्धी शक्ति देख ली उसे नू हर कोई ब्रह्म ज्ञानी कह दंदा। साध संग जी शक्तियां दा नाम ब्रह्म ज्ञान नहीं, ब्रह्म ज्ञान अवस्था है जदों गुरसिख सतगुरु दे विच अभेद हो जांदा। और ब्रह्म ज्ञानी दी निशानी की है, सीस उत्ते आरा चल जाए, रंबिया नाल खोपर लै जाए, धन नालों सीस वखरा हो जाए, चरखड़ियां ते चाड़ के तुंबा तुंबा डा दिता जाए, उदों भी सिख गुरु दी रजा विच पूर्ण रहिंदा, उहनूं असली ब्रह्म ज्ञानी कहिंदे। 7 साल ते 9 साल दी अवस्था विच जदों अपने आप नूं नीहां विच चणवा लैंदा महापुरख बाबा जोरावर सिंह जी, बाबा फतेह सिंह जी, उह असली ब्रह्म ज्ञान दी अवस्था है। सो सतगुरु महाराज कृपा करन, इस लई पूर्ण सिख पूर्ण सिखी पाप ब्रह्म ज्ञान दी दात सतगुरां दे दर तों प्राप्त कीती, उस आनंद नूं प्राप्त करके बहुता सुख माणिया भाई हंदाल जी ने सेवा कर करके।
मानत गुर की सदा रजाया,
और जिहड़ा ब्रह्म ज्ञानी है गुरु दी आग्या नूं सदा ही मनदा, गुरु दी आग्या तो कदे उल्ट नहीं चलदा। इस करके गुरु दी रजा नूं मनण वाला ही असली ब्रह्म ज्ञानी है। इस लई भाई हंदाल हमेशा सतगुरु जी दी रजा नूं प्रसन्नता नाल ही मनदा, आग्या मनदा सतगुरां दी हमेशा वास्ते।
दोहरा टहल देख की करत जह तह,
जिथे देख दे टहल देख की करत जह। भाई हंदाल जी एक दिन गुरु के लंगर दे विच टहल नाम सेवा कर रहे सन।
तह आए गुर सोए,
उस वक्त भाई हंदाल नू सेवा करदिया वेखण लई तकण लई, भाई हंदाल दी सेवा ते होर बख्शिश करन लई तन सतगुरु श्री गुरु रामदास जी महाराज आए।
सोड बंश सबता पए,
उस वक्त सोड बंश सबता पए, सोड बंश दे जो सबता सूरज दी न्याई सन।
रामदास प्रभ जोए,
जो प्रभु मालिक तन श्री गुरु रामदास महाराज जी सन, भाई हंदाल दे पास लंगर विच आए सेवा नू देखण हित।
चौपाई हेर उठ्यो गुर को तत्काल,
जदों भाई हंदाल ने वेख्या तन श्री गुरु रामदास जी लंगर विच आए है, तां उठ के काली दे नाल खड़े हो गए सेवा करदे करदे।
प्रेम मगन महर दा बिसाला,
हृदय दे विच बहुत ज्यादा साध संग जी प्रेम छा गया, मन मस्त हो गया सतगुरां दे दर्शनां नू वेख के चरणां दे उत्ते।
मंडत आटा करसों लाग्यो,
भाई हंदाल आटा गुन रहा सी लंगर दे विच, और हाथ जेड़े सन ओ आटे दे नाल लिपड़े होए सन, सारा आटा हथां नू लगा होया सी।
देखत प्रभ को टहल त्यागो,
जदों सतगुरु जी दे दर्शन कीते उसे वक्त सेवा करनी छड दित्ती, आटा गुनना हट गए आटा गुजन तो।
भ्रिष्ट हाथ सर बंधन कीनी,
देखिया के सतगुरु गुरु रामदास जी आए है, अपने दोनों हाथ अपनी पिठ दे पिछा करके ना साध संगत जी तन श्री गुरु रामदास जी नू मस्तक धरती उत्ते ला के मत्था टेकया। भाई जी ने
लगे ना माटी कहे और चीनी,
हाथ क्यों नहीं अगे कीते के हत्था नू किते मिट्टी ना लग जाए, ते मिट्टी लगी फेर दोबारा आटे दे विच पै जाएगी, ਤਾਂ ਲੰਗਰ ਦੀ ਸ਼ੁੱਧਤਾ ਅਤੇ ਸਫਾਈ ਨਹੀਂ ਰਹੇਗੀ। ਇਸ ਲਈ ਲੰਗਰ ਦੇ ਸਤਿਕਾਰ ਲਈ ਵੀ ਭਾਈ ਸਾਹਿਬ ਨੇ ਆਪਣੇ ਹੱਥ ਪਿੱਛੇ ਕਰ ਲਏ ਤੇ ਅਦਬ ਨਾਲ ਸਤਿਗੁਰਾਂ ਨੂੰ ਆਪਣਾ ਮਸਤਕ ਧਰਤੀ ਤੇ ਲਾ ਕੇ ਮੱਥਾ ਟੇਕਿਆ।
ਤਬ ਤੇ ਬਖਸ਼ ਗੁਰੂ ਕੀ ਭਈ,
ਜਦੋਂ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਸ਼ਰਧਾ ਨਾਲ ਨਮਸਕਾਰ ਕੀਤੀ, ਤਾਂ ਤੀਸਰੇ ਪਾਤਸ਼ਾਹ ਜੀ ਨੇ ਤਾਂ ਬਖਸ਼ਿਸ਼ ਪਹਿਲਾਂ ਕੀਤੀ ਉਹ ਕੀਤੀ ਸੀ, ਚੌਥੇ ਪਾਤਸ਼ਾਹ ਨੇ ਹੋਰ ਵੱਡੀ ਬਖਸ਼ਿਸ਼ ਕਰ ਦਿੱਤੀ, ਹੋਰ ਰਹਿਮਤਾਂ ਨਾਲ ਝੋਲੀਆਂ ਭਰ
ਦਿੱਤੀਆਂ,
ਕਿਉਂਕਿ ਆਪਣੇ ਹੱਥ ਪਿੱਛੇ ਰੱਖ ਕੇ ਸਤਿਗੁਰੂ ਜੀ ਨੂੰ ਵੀ ਨਮਸਕਾਰ ਕੀਤੀ, ਮੱਥਾ ਟੇਕਿਆ, ਮਰਜ਼ਾਦਾ ਵੀ ਪੂਰੀ ਰੱਖੀ ਹੈ।
ਦੇਖੋ ਸੰਤਤ ਮਹਿ ਜੋ ਹੋਏ,
ਜਿਹੜੇ ਇਹਨਾਂ ਦੀ ਸੰਤਾਨ ਵਿੱਚ ਜਿੰਨੇ ਵੀ ਅੱਗੇ ਇਹਨਾਂ ਦੇ ਪੁੱਤਰ ਪੋਤਰੇ ਹੋਏ,
ਹੱਥ ਪ੍ਰਿਸ਼ਟ ਤਰ ਬੰਦਾ ਸੋਏ,
ਉਹ ਸਮੇਂ ਤੋਂ ਬਾਅਦ ਜਦੋਂ ਵੀ ਇਹ ਸਤਿਗੁਰਾਂ ਦੇ ਕਿਤੇ ਦਰਸ਼ਨ ਕਰਨ ਆਉਂਦੇ ਤਾਂ ਪਿੱਠ ਦੇ ਪਿੱਛੇ ਹੱਥ ਰੱਖ ਕੇ ਫੇਰ ਸਤਿਗੁਰਾਂ ਨੂੰ ਮੱਥਾ ਟੇਕਿਆ ਕਰਦੇ ਸਨ। ਆਪਣੇ ਵੱਡਿਆਂ ਦਾ ਜੋ ਪੂਰਨਾ ਸੀ ਉਹ ਤੁੱਤੇ ਪਹਿਰਾ ਦਿਆ ਕਰਦੇ ਸਨ। ਇਹ ਇਹਨਾਂ ਦੇ ਅੰਦਰ ਪਰੰਪਰਾ ਸੀ, ਇਸ ਪਰਿਵਾਰ ਦੇ ਅੰਦਰ।
ਅਬ ਤੱਕ ਹੈ ਤਿਨਕੇ ਇਹ ਚਾਲੀ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹ ਮਰਜ਼ਾਦਾ, ਇਹ ਪਰੰਪਰਾ ਇਹਨਾਂ ਦੇ ਪਰਿਵਾਰ ਵਿੱਚ ਹੁਣ ਤੱਕ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ।
ਬਖਸ਼ ਕਰੀ ਸ੍ਰੀ ਗੁਰੂ ਜਹ ਢਾਲੀ,
ਔਰ ਧੰਨ ਸ੍ਰੀ ਗੁਰੂ ਅਮਰਦਾਸ ਜੀ ਨੇ, ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ਸੇਵਾ ਤੇ ਪ੍ਰਸੰਨ ਹੋ ਕੇ ਇਹਨਾਂ ਉੱਤੇ ਬਹੁਤ ਬਖਸ਼ਿਸ਼ਾਂ ਕਰਕੇ ਇਹਨਾਂ ਨੂੰ ਨਵਾਜਿਆ। ਸੇਵਾ ਦੇ ਵਿੱਚ ਦ੍ਰਵੀਭੂਤ ਹੋ ਕੇ ਸਤਿਗੁਰੂ ਜੀ ਨੇ ਇਹਨਾਂ ਨੂੰ ਤਾਰਨਾ ਕੀਤਾ।
ਦੋਹਰਾ ਤਹਿ ਕੀ ਸੰਤਤ ਕੇ ਵਿਖਾ,
ਸੋ ਸਾਧ ਸੰਗਤ ਜੀ ਇਸ ਭਾਈ ਹੰਦਾਲ ਦੀ ਸੰਤਾਨ ਦੇ ਵਿੱਚੋਂ, ਇਹਨਾਂ ਦੇ ਖਾਨਦਾਨ ਦੇ ਵਿੱਚੋਂ
ਇੱਕ ਸਾਖਤ ਭਾ ਨੀਚ,
ਭਾਈ ਸਾਹਿਬ ਕਹਿੰਦੇ ਇੱਕ ਬੜਾ ਨੀਚ ਬਿਰਤੀ ਵਾਲਾ ਇੱਕ ਸਾਖਤ ਮਨੁੱਖ ਜੰਮਿਆ।
ਸ੍ਰੀ ਨਾਨਕ ਇਤਿਹਾਸ ਜੋ,
ਨਾਮ ਕੀ ਸੀ ਭਾਈ ਹੰਦਾਲ ਦੇ ਪੁੱਤਰ ਦਾ? ਬੁੱਧੀ ਚੰਦ ਸੀ। ਇਹ ਭਾਈ ਹੰਦਾਲ ਦੇ ਹੀ ਅੱਗੇ ਪੁੱਤਰ ਪੈਦਾ ਹੋਇਆ, ਜਿਵੇਂ ਕਣਕ ਵਿੱਚ ਕਾਂਗਿਆਰੀ ਹੁੰਦੀ ਹੈ, ਇਸ ਤਰ੍ਹਾਂ ਸਾਧ ਸੰਗਤ ਜੀ ਚੰਗਿਆਂ ਪਰਿਵਾਰਾਂ ਚੰਗਿਆਂ ਘਰਾਂ ਦੇ ਅੰਦਰ ਐਸੇ ਮਨਮੁੱਖ ਵੀ ਪੈਦਾ ਹੋ ਜਾਂਦੇ ਆ। ਇੱਕ ਵਾਰੀ ਦਾ ਬਚਨ ਹੈ, ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਦੀ ਮਸਤੂ ਆਣੇ ਵਾਲਿਆਂ ਪਾਸ ਇੱਕ ਕੋਈ ਫੌਜ ਦੇ ਵਿੱਚੋਂ ਕਰਨਲ ਰਿਟਾਇਰ ਸਨ ਦੰਪਤੀ ਦੋਨੋਂ ਜੀ। ਸਾਧ ਸਿੰਘ ਜੀ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਕਰਨ ਗਏ, ਦਰਸ਼ਨ ਕਰਕੇ ਬੇਨਤੀ ਕੀਤੀ, ਕਹਿੰਦੇ ਮਹਾਂਪੁਰਖੋ, ਅਸੀਂ ਹਮੇਸ਼ਾ ਗੁਰੂ ਘਰ ਦੀ ਸੰਗਤ ਕੀਤੀ ਹੈ, ਸਿੱਖੀ ਨਿਭਾਈ ਹੈ, ਪਰ ਇੱਕੋ ਇੱਕ ਪੁੱਤਰ ਸੀ, ਉਸ ਦੇ ਸੰਸਕਾਰ ਪਤਾ ਨਹੀਂ ਕਿੱਥੋਂ ਇੰਨੇ ਮਾੜੇ ਆ ਗਏ, ਕੁਸੰਗੀ ਬਣ ਕੇ ਉਹਨੇ ਕੇਸ ਕਟਾ ਦਿੱਤੇ ਹੈ ਤੇ ਵਿਖਿਆ ਪੀਣ ਲੱਗ ਪਿਆ, ਜਗਤ ਝੂਠ ਦੀ ਵਰਤੋਂ ਕਰਦਾ ਹੈ। ਮਹਾਂਪੁਰਖ ਕਹਿਣ ਲੱਗੇ, ਭਾਈ ਕੁਝ ਦੋਸ਼ ਕਰਮਾਂ ਦਾ ਹੁੰਦਾ, ਕੁਝ ਦੋਸ਼ ਦੇ ਭਾਗੀ ਆਪਾਂ ਵੀ ਹੁੰਦੇ, ਗੁਰੂ ਸਾਹਿਬ ਨੂੰ ਦੋਸ਼ ਨਹੀਂ ਦੇਣਾ ਬਣਦਾ, ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਕਹਿਣ ਲੱਗੇ ਕਿਸੇ ਦਿਨ ਤੁਹਾਡੇ ਘਰੇ ਆਵਾਂਗੇ, ਬੱਚੇ ਨਾਲ ਬਚਨ ਬਲਾਸ ਕਰਾਂਗੇ, ਉਹਨੂੰ ਬੇਨਤੀ ਕਰਾਂਗੇ, ਸਮਝਾਵਾਂਗੇ। ਮਹਾਂਪੁਰਸ਼ ਸਮਾਂ ਨਿਸ਼ਚਿਤ ਕਰਕੇ ਇੱਕ ਦਿਨ ਘਰੇ ਆਏ, ਕਹਿਣ ਲੱਗੇ ਭਾਈ ਜਿਸ ਕਮਰੇ ਵਿੱਚ ਇਸ ਬੱਚੇ ਦਾ ਜਨਮ ਹੋਇਆ ਉਹ ਕਮਰਾ ਸਾਨੂੰ ਵਿਖਾਓ। ਜਦੋਂ ਕਮਰੇ ਵਿੱਚ ਗਏ, ਸਾਰੇ ਆਲੇ ਦੁਆਲੇ ਸਤਿਪੁਰਸ਼ਾਂ ਨੇ ਨਿਗਾਹ ਪਾਈ ਤਾਂ ਸਾਹਮਣੇ ਦੀਵਾਰ ਤੇ ਨਿਗਾਹ ਗਈ, ਕੀ ਵੇਖਦੇ? ਇੱਕ ਫੋਟੋ ਲੱਗੀ ਆ ਅੰਗਰੇਜ਼ ਗੋਰੇ ਅਫਸਰਾਂ ਦੀ, ਸਿਰਾਂ ਤੋਂ ਟੋਪੀਆਂ ਲਾਈਆਂ ਹੋਈਆਂ ਹਨ, ਹੱਥਾਂ ਵਿੱਚ ਸਾਧ ਸੰਗਤ ਜੀ ਬੀੜੀਆਂ ਫੜੀਆਂ ਹੋਈਆਂ ਹਨ, ਸਾਰੇ ਕੁਰਸੀਆਂ ਤੇ ਬੈਠੇ ਹੈ। ਮਹਾਂਪੁਰਖ ਕਹਿਣ ਲੱਗੇ, ਜੇ ਇਸ ਘਰ ਵਿੱਚ ਇਸੇ ਥਾਂ ਤੇ 10 ਸਤਿਗੁਰਾਂ ਦੀਆਂ ਫੋਟੋਆਂ ਹੁੰਦੀਆਂ, ਸ਼ਹੀਦਾਂ ਦੀਆਂ ਫੋਟੋਆਂ ਹੁੰਦੀਆਂ, ਮਹਾਂਪੁਰਖਾਂ ਦੇ ਚਿੱਤਰ ਹੁੰਦੇ, ਤਾਂ ਇਹ ਬੱਚਾ ਗੁਰੂ ਕਾ ਸਿੱਖ ਬਣਦਾ। ਇਹ ਸੰਸਕਾਰ ਰੋਜ਼ਾਨਾ ਹੀ ਤੁਹਾਡੀ ਇਸ ਬੀਬੀ ਦੇ ਇਸ ਬੱਚੇ ਦੀ ਮਾਂ ਦੇ ਮੱਥੇ ਲੱਗਦੇ ਰਹੇ, ਉਹ ਸੰਸਕਾਰ ਹਿਰਦੇ ਵਿੱਚ ਜਾਂਦੇ ਰਹੇ, ਔਰ ਉਹ ਸੰਸਕਾਰ ਦਾ ਅਸਰ ਇਸ ਬੱਚੇ ਤੱਕ ਕਿੱਥੋਂ ਤੱਕ ਗਿਆ। ਇਸ ਕਰਕੇ ਹਮੇਸ਼ਾ ਵਾਤਾਵਰਣ ਘਰਾਂ ਦਾ, ਪਰਿਵਾਰਾਂ ਦਾ, ਆਪਣੀ ਸੰਤਾਨ ਨੂੰ ਗੁਰਮਤ ਵਾਲੇ ਪਾਸੇ ਲਾਉਣ ਲਈ ਜਨਮ ਤੋਂ ਪਹਿਲਾਂ ਹੀ ਸਵੱਛ ਸੰਸਕਾਰ ਬਣਾਉਣੇ ਚਾਹੀਦੇ। ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਪਿਤਾ ਮਾਤਾ, ਬਾਬਾ ਖਜਾਨ ਸਿੰਘ ਜੀ, ਮਾਤਾ ਮਹਿਤਾਬ ਕੌਰ ਜੀ ਜਨਮ ਤੋਂ ਪਹਿਲਾਂ ਹੀ 7.5 ਸਾਲਾਂ ਵਿੱਚ 1.25 ਲੱਖ ਜਪਜੀ ਸਾਹਿਬ ਦਾ ਪਾਠ, 25-25 ਪਾਠ ਮਾਤਾ ਰੋਜ਼ ਜਪਜੀ ਸਾਹਿਬ ਦੇ ਕਰਦੀ ਸੀ। और एक साइड पाठ रोजाना बाबा जी ने करना माता ने सुनना, दसा नौहों की धर्म की किरत करनी और हर महीने संगतां नू लंगर जल पानी छकाउणा, आए गए गुरसिख की सेवा करनी, संगतां नू गुरमत की विद्या पढ़ाउणी। बहुत उच्च कोटी दे विद्वान भी सन, कथा भी सुनाया करदे सन। इन्नी घालणा घाली फिर उन्हां महापुरखां दे घर ऐसे पंथ दे हीरे महापुरख पैदा होए सन। सो साध संगत जी, ऐसा जरूर अपने घर परिवारां दे विच होना चाहीदा। अपने घर का वातावरण अज आप वेखते हैं कि साडे बच्चे क्यों पतित हो रहे हैं, नशे क्यों खा रहे हैं। वड्डा दोष साडा भी है, घर टेलीविजन आ गए है, कोई विरले गुरसिख है जिहड़े गुरबाणी का कीर्तन जां कथा सुनते हैं, गुरमत दियां विचारां सुनते हैं। चलता की है घर, जो कुछ चल रहा उहदा असर ही साडी संतान उत्ते पै रहा। साडी औलाद अज सिखी तो दूर जा रही है, उहदे विच साडा भी एक दोष है, साडा भी एक हिस्सा है। गुरु घरां च आओ, साडे वड्डे बजुर्ग, साडियां मावां, साडे पिता बच्चियां नूं उंगलां ला ला के गुरु घर विच लिया करदे सन, मत्था टेकना सिखाउणा, संगत विच बैठना सिखाउणा और गुरु घर दी सेवा करनी सिखाउणी। अज तां साध संगत जी अगे गुरसिख हत्थां नाल आटा गुन्निया करदे सन, भाई हंदाल मशीना नाल नहीं आटा गुन्दा सी, हत्थां नाल आटा गुन्दा सी, झाड़ू हत्थां नाल दिया करदे, प्रसादे लोहां ते आप पकाउंदे, दाला भाजा आप तैयार करदे, हत्थी प्रसादे वरताउंदे संगत नूं, हत्थी जूठे बर्तन मांजिया करदे सन। सेवा करन दे नाल तां किते जा के मन निर्मल होया करदा सी, निर्मल मन विच पवित्र मन विच ही बाणी ते नाम वसदा, एकाग्रता आउंदी है, प्रेम पैदा हुंदा, श्रद्धा आउंदी है, विश्वास पैदा हुंदा। मशीनी युग विच बड़े अगे वध गए हैं, असी बड़े तनाट हो गए हैं, साडे कोले बड़ी माया, इस करके लंगरां विच भी लियाओ, प्रसादे पकाउण वालियां मशीनां ही ला दियो, बर्तन मांजण वालियां भी मशीनां ला दित्तियां विदेशां विच। सेवा दा पक्ष साडे कोलों बहुत दूर चलिया गया, जिस कारण आए दिन साडे विच कमजोरियां पैदा हो रहियां हन। ओह पक्ष साडे कोलों दूर हुंदे जा रहे है खालसा जी। पानी पखा पीस दास कै तब होहे निहाल, ए सतगुरु जी दे बचन हन गुरबाणी दे अंदर। सो सेवा हत्थां नाल ही कीती जांदी है, बाणी ते सिमरन रसना द्वारा जपना चाहीदा है और संगत करनी चाहीदी है, फिर ही जीवन धनता दे योग बनदा है। सो साध संगत जी, इस करके आपां वध तों वध सेवा करिए, संगत करिए, गुरबाणी पढ़िए, अपने बच्चियां दा जीवन महान बनाउण लई, जिथे आपां संसारक सुखां लई 24 घंटे का समा दिंदे आ, उत्थे अपनी संतान नूं चंगी बनाउण लई उधर भी सानू ध्यान देण दी लोड़ है। भाई चौपा सिंह जी ने लिखिया, जे सिख दा बच्चा सिखी तो बेमुख हो गया केस कटा ले, तां कहिंदे उस सिख दे घर विच सिखी दी जड़ सुक जांदी है। जे सिख दा बच्चा साबत सूरत है तां उह सिख दे घर विच सिखी दी जड़ हमेशा वास्ते हरी भरी रहिंदी है। साडा फर्ज यह नहीं कि संतान पैदा कर ली बस, जां उहनां दे रहण सहण दे प्रबंध कर ले, अपनी संतान नूं चंगे नेक गुण देने, चंगी अते महान बनाउणा, इह साडी सारिआं दी वड्डी जिम्मेवारी है। इस करके साध संगत जी, जे माता पिता दा पुत्तर नाम जपण वाला, सेवा करन वाला, कुरबानी करन वाला, परउपकारी पैदा होया, ता समझो उस माता पिता दिया कुलां उधर गईयां, उह धनता दे योग है। जे दूसरे बन्ने चलिया गया, फिर साध संगत जी आपां नूं पता है इह लोक भी विगड़ गया, परलोक भी साडा विगड़ गया। इस लई सतगुरु दे चरणां विच अरदास भी करनी है, पर सतगुरु जी ने जेड़ा ये सारा कुछ करके विखाया, एदे पिछे एक कारण है कि सिखी प्रेम श्रद्धा भावना किसी दे विरासत विच नहीं लिखी हुई। जे पिरथिया पंजवें पातशाह दे घर विच पैदा हो सकदा, उहदा कारण की है, सतगुरां ने जे उह सिखी तो भाव भगती तो पिछे रहा, तां सतगुरु गुरु अर्जन देव जी ने कोई परवाह नहीं कीती पिरथिए दी, उहनूं गुरु घर दे विचों छेक दिता। सतगुरां ने मीणा कहा, भाई गुरदास जी ने मीणा करके लिखिया, ਇਸ ਕਰਕੇ ਕੋਈ ਪਰਵਾਹ ਨਹੀਂ ਕੀਤੀ ਸੱਚੇ ਪਾਤਸ਼ਾਹ ਜੀ ਨੇ ਜੇ ਉਲਟ ਪਾਸੇ ਤੁਰਿਆ। ਜੇ ਬੱਚੇ ਉਲਟ ਪਾਸੇ ਤੁਰਦੇ ਉਹਨੂੰ ਰੋਕਣਾ ਸਮਝਾਉਣਾ ਸਾਡਾ ਫਰਜ਼ ਹੈ। ਇਸ ਕਰਕੇ ਸਿੱਖੀ ਪ੍ਰੇਮ ਦੀ ਹੈ, ਸਿੱਖੀ ਸ਼ਰਧਾ ਦੀ ਹੈ, ਸਿੱਖੀ ਵਿਸ਼ਵਾਸ ਦੀ ਹੈ, ਸਿੱਖੀ ਸੇਵਾ ਦੀ ਹੈ, ਸਿੱਖੀ ਸਤਸੰਗਤ ਦੀ ਹੈ, ਸਿੱਖੀ ਭਾਈ ਖੰਡੇ ਬਾਟੇ ਦੇ ਅੰਮ੍ਰਿਤ ਦੀ ਹੈ, ਸਿੱਖੀ ਗੁਰੂ ਕੀ ਰਹਿਤ ਰੱਖਣ ਦੇ ਵਿੱਚ ਹੈ। ਇਸ ਕਰਕੇ ਆਪਾਂ ਸਤਿਗੁਰੂ ਮਹਾਰਾਜ ਜੀ ਦੀਆਂ ਜੇ ਬਖਸ਼ਿਸ਼ਾਂ ਤੇ ਖੁਸ਼ੀਆਂ ਲੈਣੀਆਂ ਹਨ, ਫਿਰ ਆਪਾਂ ਸਾਰੇ ਗੁਰਸਿੱਖੀ ਦੇ ਆਸ਼ੇ ਅਨੁਸਾਰ ਚੱਲ ਕੇ ਭਾਉ ਭਗਤੀ ਕਰਦੇ, ਸੇਵਾ ਸਿਮਰਨ ਕਰਦੇ, ਆਪਣੀ ਸੰਤਾਨ ਨੂੰ ਵੀ ਗੁਰਮਤ ਦੇ ਵਾਲੇ ਪਾਸੇ ਲਾਉਣਾ ਸਾਡਾ ਫਰਜ਼ ਵੀ ਆ ਔਰ ਪਰ ਉਪਕਾਰ ਵੀ ਹੈ। ਐਸੇ ਪਾਸੇ ਆਪਾਂ ਤੁਰਨ ਦਾ ਯਤਨ ਕਰੀਏ। ਸੋ ਸਾਧ ਸੰਗਤ ਜੀ, ਮੈਂ ਅੱਗੇ ਨਾ ਜਾਵਾਂ, ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦੇ ਰਿਹਾ। ਕੱਲ ਨੂੰ ਇਸ ਤੋਂ ਅੱਗੇ ਆਪਾਂ ਵਿਚਾਰ ਕਰਾਂਗੇ।